TV and appliances. 801 Bowie Drive West, Brampton. Ya call karo 905-450-2828. 905-450-2828.
अपने प्यारों को पैसे भेजें लैम्पफाई के साथ अब आसानी और एतमाद के साथ बेहतरीन रेट्स और मुकम्मल सिक्योरिटी के साथ आज ही ट्रांसफर करें लैम्पफाई LEMFI साइन अप करते वक्त रेफर कोड E10 का इस्तेमाल करें और अपनी पहली ट्रांजैक्शन पर 100 या उससे ज्यादा भेजने पर $20 कैशबैक हासिल करें और बस यही नहीं अपने दोस्तों और फैमिली को भी रेफर करें और हर रेफर पर आप दोनों पाएंगे $20 तो आज ही विजिट करिए lamfi.com LEMFI.com
समोसा एंड स्वीट फैक्ट्री जिथे पाजी दिया सारी आइटमा $4.75 पर पाउंड तो शुरू ने बेसन बर्फी पिस्ता बर्फी रसगुल्ले गुलाब जामना $4.99 पर पाउंड तो आधे इन्ने साला दे परोसे अते विश्वास कारण असी लेके आया कस्टमर्स एप्रिसिएशन सेल 2026 100% Canadian made, top quality sweets. On 10 locations to serve Kardene. 2 in Brampton, 1850 Albion Road, Etobicoke. Vadhere jankari le call karo 416-213-1155 416-213-1165.
ਜੇਕਰ ਤੁਹਾਡਾ ਲਾਇਸੈਂਸ 10 ਸਾਲ ਜਾਂ ਇਸ ਤੋਂ ਜ਼ਿਆਦਾ ਪੁਰਾਣਾ ਹੈ ਤੇ ਤੁਸੀਂ ਜੀਟੀਏ ਦੇ ਵਿੱਚ ਰਹਿ ਰਹੇ ਹੋ ਫਿਰ ਵੀ ਤੁਸੀਂ ਵੱਧ ਇੰਸ਼ੋਰੈਂਸ ਭਰ ਰਹੇ ਹੋ ਤਾਂ ਅੱਜ ਹੀ ਜਸਕਰਨ ਸਿੰਘ ਕਾਲੋਂ ਹੋਰਾਂ ਨਾਲ ਸੰਪਰਕ ਕਰੋ ਇਹ ਆਟੋ ਹੋਮ ਟਰੈਵਲ ਲਾਈਫ ਅਤੇ ਹੈਲਥ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਨਾਲ ਡੀਲ ਕਰਦੇ ਨੇ ਕਮਰਸ਼ੀਅਲ ਤੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਵਧੀਆ ਰੇਟ ਲੈਣ ਵਾਸਤੇ ਜਸਕਰਨ ਸਿੰਘ ਕਾਲੋਂ ਤੁਸੀਂ ਜੀਟੀਏ ਤੋਂ ਬਾਹਰ ਵੀ ਰਹਿ ਰਹੇ ਹੋ ਤਾਂ ਵੀ ਇਹਨਾਂ ਕੋਲ ਬਹੁਤ ਵਧੀਆ ਕੰਪਨੀਆਂ ਨੇ ਜਿਹੜੇ ਬੜੇ ਵਧੀਆ ਰੇਟ ਦੇ ਰਹੀਆਂ ਨੇ ਜਸਕਰਨ ਸਿੰਘ ਕਾਲੋਂ ਨਾਲ ਸੰਪਰਕ ਕਰੋ 905-903-6003 ਜਸਕਰਨ ਸਿੰਘ ਕਾਲੋਂ ਅਪਲਾਇੰਸ ਜੰਕਸ਼ਨ ਜੇ ਤੁਸੀਂ ਫਰਿੱਜ ਸਟੋਵ ਵਾਸ਼ਰ ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ 2 ਲੋਕੇਸ਼ਨ ਟੂ ਸਰਵ ਯੂ 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰ ਮੌਂਟ ਰੋਡ ਯੂਨਿਟ 2C ਦੇ ਵਿੱਚ 905-450-0054 905-450-0054 ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ
ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜ ਬੜੇ ਸਸਤੇ ਭਾਅ ਲੈ ਸਕਦੇ ਹੋ। ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਦੀ ਤੁਹਾਡੀ ਮਦਦ ਕਰਨਗੇ। ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ। ਕਟਾਰੀਆ ਟੂਰ ਐਂਡ ਟਰੈਵਲ, ਜਾਣਕਾਰੀ ਲਈ 905-678-1200। ਕਟਾਰੀਆ ਟੂਰ ਐਂਡ ਟਰੈਵਲ।
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ? ਤਾਂ ਇੱਕੋ ਹੀ ਨਾਮ ਯਾਦ ਰੱਖੋ, ਰਾਈਸ CPA LLP। ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲਾਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, ਰਾਈਸ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨਸ। ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ। ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਸ, CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ, ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20, 1625 ਸਟੀਲਜ਼ ਐਵਨਿਊ ਈਸਟ, ਬ੍ਰੈਂਪਟਨ, ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6478471000। ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ, risecpallp.ca।
ਇੱਕੋ ਵਾਰੀ ਮੰਦਰ ਜਾ ਕੇ ਪੱਥਰ ਤਾਂ ਭਗਵਾਨ ਬਣ ਗਿਆ, ਰੋਜ਼ ਦਿਹਾੜੀ ਮੰਦਰ ਜਾ ਕੇ ਪੱਥਰ ਕਿਉਂ ਇਨਸਾਨ ਬਣ ਗਿਆ? ਧਰਤ ਤਿਆਗੀ ਮਾਂ ਵੀ ਛੱਡੀ, ਮੋਹ ਮਮਤਾ ਨੂੰ ਮਾਰੇ ਜੰਦਰੇ, ਬੰਦਾ ਵਾ ਦੇ ਘੋੜੇ ਚੜਿਆ, ਜਿਸ ਦਿਨ ਦਾ ਧਨਵਾਨ ਬਣ ਗਿਆ ਕਿ ਉੱਡਦੀਆਂ ਦੇ ਪਿੱਛੇ ਭਟਕੇ, ਉੱਡਦੀਆਂ ਦੇ ਪਿੱਛੇ ਭਟਕੇ ਕੱਲ ਮੁਕੱਲਾ ਹੋਇਆ ਚੱਲਾ, ਘਰ ਦੀ ਚਾਰ ਦੀਵਾਰੀ ਖਾਤਰ ਹੁਣ ਆਪੇ ਮਹਿਮਾਨ ਬਣ ਗਿਆ ਕਿ ਲੋਕ ਜਿਵੇਂ ਇਸ਼ਰਾਂ ਤੇ ਪੂਰਨ ਰਿਸ਼ਤਿਆਂ ਦਾ ਨਿੱਘ ਢੂੰਡ ਰਹੇ ਨੇ, ਧਨਵੰਤਾ ਕਿਉਂ ਲੂਣਾ ਖਾਤਰ ਹਰ ਰਾਜਾ ਸਲਵਾਨ ਬਣ ਗਿਆ ਕਿ ਨਕਦ ਮੁਨਕਦੀ ਦੇਣ ਮੁਹੱਬਤ, ਲੋਕ ਉਧਾਰ ਕਦੇ ਨਹੀਂ ਰੱਖਦੇ, ਦੀਨ ਦੁਖੀ ਦਾ ਜੋ ਵੀ ਹਾਮੀ ਦਿਲ ਦਾ ਉਹ ਸੁਲਤਾਨ ਬਣ ਗਿਆ ਕਿ ਮੈਂ ਸ਼ਬਦਾਂ ਨੂੰ ਆਪ ਕਦੇ ਵੀ ਇਹ ਨਹੀਂ ਕਹਿੰਦਾ ਕਿ ਇਹ ਕੁਝ ਆਖੋ, ਮੈਂ ਸ਼ਬਦਾਂ ਨੂੰ ਆਪ ਕਦੇ ਵੀ ਇਹ ਨਹੀਂ ਕਹਿੰਦਾ ਇਹ ਕੁਝ ਆਖੋ, ਜਬਰ ਜ਼ੁਲਮ ਦੇ ਉਲਟ ਖਲੋਣਾ ਇਹਨਾਂ ਦਾ ਈਮਾਨ ਬਣ ਗਿਆ ਕਿ ਹੋਕੇ ਹਾਵੇ ਅਥਰੂ ਮੇਰੇ ਕੋਰੇ ਸਫਿਆਂ ਸਾਂਭ ਲਏ ਸੀ, ਦਰਦ ਸਮੁੰਦਰ ਉਛੜਿਆ ਤਾਂ ਗਜ਼ਲਾਂ ਦਾ ਦੀਵਾਨ ਬਣ ਗਿਆ, ਦਰਦ ਸਮੁੰਦਰ ਉਛੜਿਆ ਤਾਂ ਗਜ਼ਲਾਂ ਦਾ ਦੀਵਾਨ ਬਣ ਗਿਆ। ਗੁਰਭਜਨ ਗਿੱਲ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਇਸ ਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ। ਜੀਆਂ ਨੂੰ ਤੇ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਮਈ ਮਹੀਨੇ ਦੀ 11 ਤਰੀਕ ਹੋ ਗਈ ਹੈ, ਦਿਨ ਸੋਮਵਾਰ ਹੈ ਤੇ 2:15 ਸਟੂਡੀਓ ਦੀ ਘੜੀ ਤੇ ਹੋਏ ਨੇ। ਬਾਹਰਲਾ ਤਾਪਮਾਨ 11 ਡਿਗਰੀ ਹੈ ਜਦਕਿ 8 ਡਿਗਰੀ ਮਹਿਸੂਸ ਕੀਤਾ ਜਾ ਰਿਹਾ। ਬਾਰਾਂ ਡਿਗਰੀ ਤੱਕ ਤਾਪਮਾਨ ਜਾਣ ਦੀ ਭਵਿੱਖਬਾਣੀ ਕੀਤੀ ਗਈ ਸੀ। ਕੱਲ੍ਹ ਨੂੰ ਮੰਗਲਵਾਰ ਵੀ 13 ਡਿਗਰੀ ਤਾਪਮਾਨ ਹੋਣਾ ਤੇ ਮੀਂਹ ਪੈਣ ਦੇ ਆਸਾਰ ਨੇ। ਬੁੱਧਵਾਰ ਨੂੰ 15 ਡਿਗਰੀ ਤਾਪਮਾਨ ਦੇ ਨਾਲ ਸਾਰਾ ਦਿਨ ਮੀਂਹ ਪੈਣਾ, ਇਹਦਾ ਮਤਲਬ ਹੈ ਕੱਲ ਨੂੰ ਦੁਪਹਿਰੋਂ ਬਾਅਦ ਮੀਂਹ ਸ਼ੁਰੂ ਹੋਊ, ਰਾਤ ਪਊਗਾ ਤੇ ਫਿਰ ਬੁੱਧਵਾਰ ਨੂੰ ਪਊ। ਵੀਰਵਾਰ ਨੂੰ 15 ਡਿਗਰੀ ਤਾਪਮਾਨ ਦੇ ਨਾਲ ਮੌਸਮ ਖੁਸ਼ਕ ਤੇ ਬੱਦਲਬਾਈ ਵਾਲਾ ਹੋਵੇਗਾ। ਫਰਾਈਡੇ ਨੂੰ, ਸ਼ੁੱਕਰਵਾਰ ਨੂੰ 18 ਡਿਗਰੀ, ਮੌਸਮ ਖੁਸ਼ਕ ਤੇ ਬੱਦਲਬਾਈ। ਸਨਿਚਰਵਾਰ 23 ਡਿਗਰੀ ਤਾਪਮਾਨ ਹੋਣਾ, ਧੁੱਪ ਵੀ ਨਿਕਲਣੀ ਆ, ਉਦੋਂ ਨੂੰ ਗਰਮੀ ਹੋਏਗੀ। ਐਤਵਾਰ ਨੂੰ 40% ਚਾਂਸਿਸ ਨੇ ਮੀਂਹ ਪੈਣ ਦੇ ਤੇ 20 ਡਿਗਰੀ ਤਾਪਮਾਨ ਹੋਣਾ। ਸੋਮਵਾਰ ਵਾਹਵਾ ਗਰਮ ਹੋਣਾ, ਉਧਲੇ ਏਸੀ ਚੱਲਣਗੇ, 28 ਡਿਗਰੀ ਤਾਪਮਾਨ ਆ, ਧੁੱਪ ਨਿਕਲਣੀ ਹੈ। ਫਿਰ ਅਗਲੇ ਦੋ ਦਿਨ ਜਿਹੜਾ ਜੀ ਉਹ ਦੋਨੇ ਦਿਨ ਥੋੜਾ ਥੋੜਾ ਮੀਂਹ ਦੱਸਿਆ ਤੇ 20 ਤੇ 21 ਡਿਗਰੀ ਅਗਲਾ ਵੀਰਵਾਰ ਤੇ ਬੁੱਧਵਾਰ, ਮਾਫ ਕਰ ਮੰਗਲਵਾਰ ਤੇ ਬੁੱਧਵਾਰ, ਅਗਲਾ ਦੋਨੇ ਦਿਨ ਮੀਂਹ ਦੱਸਿਆ। ਰਾਤ ਦੇ ਤਾਪਮਾਨ ਜਿਹੜੇ ਆ ਜੀ ਉਹ 2 ਡਿਗਰੀ ਵੀ ਆ ਤੇ ਫਿਰ ਅਗਲੇ ਹਫ਼ਤੇ ਜਾ ਕੇ 10-11 ਡਿਗਰੀ ਤੱਕ ਹੋਣਾ। ਹੁਣ ਜਦੋਂ ਦਿਨੇ ਫਿਰ ਮੌਸਮ ਵਧੀਆ ਹੁੰਦਾ ਤੇ ਫਿਰ ਆਪਾਂ ਸਾਰੇ ਭੱਜਦੇ ਹੁੰਦੇ ਆ ਜੀ, ਰੱਬ ਕਰੇ ਭਲਾ ਸਬਜ਼ੀਆਂ ਲਾ ਲਓ, ਸਬਜ਼ੀਆਂ ਲਾ ਲਓ, ਸਬਜ਼ੀਆਂ ਲਾ ਲਓ। ਹਾਲੇ ਇੰਨੀ ਕਾਹਲ ਨਾ ਕਰਿਓ, ਕਿਉਂਕਿ ਰਾਤ ਨੂੰ ਜੇ ਮੌਸਮ ਜਿਹੜਾ ਜਿੱਦਣ ਠੰਡਾ ਹੋ ਗਿਆ ਤੇ ਜਿਹੜੇ ਬੂਟੇ ਲਿਆਂਦੇ ਆ ਜੀ ਸਾਰਿਆਂ ਨੇ ਸਿਰ ਲੈਣੇ ਆ ਸਿੱਟ, ਇਸ ਕਰਕੇ ਦੁਬਾਰਾ ਫਿਰ ਮਿਹਨਤ ਤੇ ਪੈਸਾ ਖਰਾਬ ਕਰਨਾ ਪੈਣਾ। ਇਸ ਕਰਕੇ ਹੋਰ ਹਫ਼ਤਾ ਠਹਿਰ ਜਿਓ, ਭਾਵ ਕਿ ਮਈ ਦੇ ਖੀਰ ਦੇ ਵਿੱਚ ਜਾਂ ਫਿਰ ਜੂਨ ਦੇ ਪਹਿਲੇ ਹਫ਼ਤੇ ਜਿਹੜੀਆਂ ਉਹ ਚੀਜ਼ਾਂ ਲਾ ਲਿਓ। ਲਾਉਣਾ ਵੀ ਆਪਾਂ ਕੀ ਹੁੰਦਾ, ਚਲੋ ਧਰੀਏ ਮੇਥੀ ਨੂੰ ਤਾਂ ਕੁਛ ਹੁੰਦਾ ਨੀ, ਉਹ ਹੋਣੇ ਖਿਲਾਰ ਦੇ ਉਹਨਾਂ ਨੇ ਆਪਾਂ ਨਿਕਲ ਆਉਣਾ। ਮਿਰਚਾਂ ਜਿਹੜੀਆਂ ਉਹ ਕਈ ਵਾਰ ਧੌਣ ਸੁੱਟ ਲੈਂਦੀਆਂ ਹੁੰਦੀਆਂ, ਫਿਰ ਆਪਾਂ ਖੀਰੇ ਲਾਉਣੇ ਹੁੰਦੇ ਆ ਜਾਂ ਕੱਦੂ ਲਾਉਣੇ ਹੁੰਦੇ ਆ, ਕੱਦੂ ਵੀ ਚੱਪਣ ਕੱਦੂ ਮਾੜੀ ਮੋਟੀ ਝਾਲ ਝੱਲ ਜਾਂਦੇ ਆ, ਬਾਕੀ ਜਿਹੜੇ ਜੀ ਉਹ ਕਈ ਵਾਰੀ ਸੂਤ ਨਹੀਂ ਆਉਂਦਾ ਕੰਮ, ਕਈਆਂ ਨੂੰ ਚਿੜੀਆਂ ਟੁੱਕ ਜਾਂਦੀਆਂ ਤੇ ਕਈਆਂ ਨੂੰ ਫਿਰ ਕਾਟੋ ਖਾ ਜਾਂਦੀਆਂ, ਉਹਨਾਂ ਵੀ ਵਿਚਾਰਿਆਂ ਨੇ ਇੱਥੇ ਖਾਣਾ, ਉਹਨਾਂ ਦੇ ਕਿਹੜੇ ਟਰੱਕ ਚੱਲਦੇ ਆ। ਸੋ ਜੇ ਕੋਈ ਪਸ਼ੂ ਪੰਛੀ ਜਾਨਵਰ ਤੁਹਾਡੇ ਕਹਿ ਲਓ ਕਿ ਬੈਕਯਾਰਡ ਦੇ ਵਿੱਚ ਤਾਈਆਂ ਸਬਜ਼ੀਆਂ ਤੋਂ ਆਪਣਾ ਢਿੱਡ ਭਰ ਰਿਹਾ, ਇਹਨੂੰ ਵੀ ਤੁਸੀਂ ਆਪਣੀ ਕਿਸਮਤ ਸਮਝਿਆ ਕਰੋ ਕਿ ਤੁਸੀਂ ਜ਼ਰੀਆ ਬਣੇ ਹੋ ਉਹਨਾਂ ਦੇ ਅਨਾਜ ਦਾ, ਖਿਜਿਆ ਨਾ ਕਰੋ। ਪਾਣੀ ਜਿਹੜਾ ਜੀ ਇਸ ਵਾਰੀ ਰੀਜਨ ਨੇ ਜਿਹੜੇ ਜੀ ਉਹ ਪਾਣੀ ਦੇ ਬਿੱਲ ਵਧਾ ਦਿੱਤੇ ਨੇ, ਪਾਣੀ ਦੇ ਸੂਰ ਦੇ, ਤੇ ਜਿਹੜਾ ਸਬਜ਼ੀਆਂ ਤੇ ਆਵਾਗਮਨ ਪਾਣੀ ਵਰਤਿਆ ਜਾਂਦਾ ਉਹ ਤੋਂ ਥੋੜਾ ਗਰੇਜ਼ ਕਰਿਓ, ਕਿਉਂਕਿ ਬਿੱਲ ਜਿਹੜੇ ਜੀ ਉਹ ਵੱਧ ਕੇ ਆ ਸਕਦੇ ਆ। ਜੇ ਕੋਈ ਮੈਥ ਮਾੜਾ ਮੋਟਾ ਕੱਢਣਾ ਹੋਵੇ ਤੇ, ਕਿਉਂਕਿ ਜਿਹੜਾ ਬੈਕਯਾਰਡ ਦੇ ਵਿੱਚ ਸਬਜ਼ੀਆਂ ਲਾਉਣਾ ਉਹ ਸਾਡਾ ਇੱਕ ਐਂਟਰਟੇਨਮੈਂਟ ਵੀ ਆ, ਅਸੀਂ ਔਰਗੈਨਿਕ ਚੀਜ਼ਾਂ ਜਿਹੜੀਆਂ ਨੇ ਜੋ ਸਰੀਰ ਵਾਸਤੇ ਤਾਂ ਵਧੀਆ ਹੈਗੀਆਂ ਵੀ ਆ, ਪਰ ਸਾਡੇ ਬਜ਼ੁਰਗ ਜਿਹੜੇ ਆ ਜੀ ਉਹ ਆਪਣੇ ਆਪ ਨੂੰ ਆਰੇ ਰੱਖਣ ਲਈ ਰੱਖਣ ਦੇ ਲਈ ਅਜਿਹਾ ਕਰਦੇ ਨੇ। ਹੁਣ ਜੇ ਆਪਾਂ ਇੱਥੋਂ ਵਾਲੇ ਜਵਾਕਾਂ ਦੇ ਢੰਗ ਦੇ ਨਾਲ ਸੋਚਣਾ ਹੋਵੇ, ਫਿਰ ਉਹ ਕਹਿੰਦੇ ਭਾਈ ਵੀ ਜਿੰਨਾ ਤੁਸੀਂ ਪਾਣੀ ਦਾ ਬਿੱਲ ਹੋ ਗਿਆ, ਤੁਹਾਡੀ ਆਪਣੀ ਮਿਹਨਤ ਹੋ ਗਈ ਤੇ ਹੋਰ ਪਾ ਲਾ ਕੇ ਤੇ ਸਟੋਰ ਤੋਂ ਸਬਜ਼ੀ ਲਿਆਉਣੀ ਫਿਰ ਸਸਤੀ ਪੈਂਦੀ ਆ, ਤੇ ਬਹੁਤੀ ਵਾਰੀ ਜਿਹੜਾ ਜੀ ਉਹ ਪਹਿਲਾਂ ਕਹਿ ਲਓ ਭਾਈ ਇਹ ਚਾਹੇ ਉਹ ਮਿਰਚਾਂ ਹੋਣ ਚਾਹੇ ਕੱਦੂ ਹੋਣ, ਮੈਂ ਤਾਂ ਸੁਣਿਆ ਵੀ ਲੋਕੀ ਕਰੇਲੇ ਵੀ ਜਿਹੜੇ ਆ ਉਹ ਵੀ ਫਰੀਜ਼ ਕਰਕੇ ਰੱਖ ਲੈਂਦੇ ਆ, ਤੇ ਬਾਅਦ ਦੇ ਵਿੱਚ ਜਦੋਂ ਉਹ ਚੀਜ਼ਾਂ ਜਿਹੜੀਆਂ ਨੇ ਜੀ ਉਹ ਫਰੀਜ਼ਰ ਦੇ ਵਿੱਚ ਆ ਗਈਆਂ ਤੇ ਫਿਰ ਬਾਕੀ ਦੀ ਉਹ ਫਿਰ ਵਾਧੂ ਦੀ ਬਿਜਲੀ। ਤੇ ਬਾਕੀ ਭਾਈ ਤੁਸੀਂ ਆਪ ਸਿਆਣੇ ਹੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ 416-6-17-78 ਸਟੂਡੀਓ ਦਾ ਫੋਨ ਨੰਬਰ ਆ। ਉਮੀਦ ਹੈ ਕਿ ਤੁਹਾਡਾ ਵੀਕਐਂਡ ਬੜਾ ਵਧੀਆ ਲੰਘਿਆ ਹੋਵੇਗਾ ਤੇ ਇਸ ਗੱਲ ਦੀ ਤਵੱਕੋ ਹੈ ਕਿ ਤੁਹਾਡਾ ਇਹ ਹਫ਼ਤਾ ਸਾਰਾ ਬੜਾ ਖੁਸ਼ਗਵਾਰ ਲੰਘੇਗਾ। ਮਦਰਸ ਡੇ ਸੀ ਜੀ, ਤੋ ਸਾਰਿਆਂ ਨੇ ਆਪਣੇ ਮਾਤਾਵਾਂ ਦੇ ਨਾਲ ਆਪਣੇ ਪੇਰੈਂਟਸ ਦੇ ਨਾਲ ਇਸ ਵੀਕਐਂਡ ਨੂੰ ਮਾਣਿਆ ਹੋਵੇਗਾ। ਦੋ ਸ਼ੋਅ ਹੋਏ ਨੇ ਜੀ ਇੱਥੇ ਕਰਨ ਔਜ ਲਾਹੌਰਾਂ ਦੇ, ਸਨਿਚਰਵਾਰ ਵਾਲਾ ਸ਼ੋਅ ਜਿਹੜਾ ਸੀ ਉਹ ਵੀ ਸੋਲਡ ਆਊਟ ਸੀ, ਤੇ ਫਿਰ ਐਤਵਾਰ ਵਾਲਾ ਸ਼ੋਅ ਜਿਹੜਾ ਜੀ ਉਹ ਵੀ ਸੋਲਡ ਆਊਟ ਸੀ। ਜਿਹਨੂੰ ਪਹਿਲਾਂ ਏਅਰ ਕੈਨੇਡਾ ਸੈਂਟਰ ਕਹਿੰਦੇ ਹੁੰਦੇ ਸੀ ਉਹ, ਤੇ ਹੁਣ ਅੱਜ ਕੱਲ ਉਹਨੂੰ ਸਕੋਸ਼ੀਆ ਬੈਂਕ ਅਰੀਨਾ ਕਹੀਦਾ। 18,000 ਦੀ ਕਹਿੰਦੇ ਉਹਦੀ ਸੀਟਿੰਗ ਕੈਪੈਸਿਟੀ ਹੈ, ਤੇ ਬਾਕੀ ਜਿਹੜੇ ਫਲੋਰ ਤੇ ਬਹਿੰਦੇ ਉਹ ਅਲੱਗ। ਗੱਲ ਕੀ ਕਿ ਜਿਹੜੇ ਬਰੀਕ ਸ਼ੋਅਜ਼ ਨੇ ਉਹਨਾਂ ਸ਼ੋਆਂ ਦਾ ਅੱਜਕੱਲ ਕੋਈ ਹੱਜ ਨਹੀਂ, ਇਹ ਸ਼ੋਅ ਵੱਡੇ ਹੋ ਰਹਿ ਗਏ ਨੇ। ਔਰ ਇਹਨਾਂ ਸ਼ੋਆਂ ਦੇ ਵਿੱਚ ਜਿਹੜੀ ਮੈਜੋਰਿਟੀ ਆ ਉਹ ਕੈਨੇਡੀਅਨ ਬੋਰਨ ਯੂਥ ਜਿਹੜਾ ਜੀ ਉਹ ਇਹ ਸ਼ੋਅ ਦੇਖਣ ਜਾਂਦਾ, ਤੇ ਫਿਰ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਜੀ ਉਹ ਉਹਨਾਂ ਹੀ ਪਲੇਟਫਾਰਮ ਦੇ ਉੱਪਰ ਉਹਨੂੰ ਐਡਵਰਟਾਈਜ਼ ਕਰਦੀਆਂ ਨੇ ਜਿੱਥੇ ਕੈਨੇਡੀਅਨ ਯੂਥ ਜਿਹੜਾ ਜੀ, ਕਿਉਂਕਿ ਜਿਹੜੇ ਸੋਸ਼ਲ ਮੀਡੀਆ ਵੀ ਹੈ, ਚਾਹੇ ਫੇਸਬੁੱਕ ਹੈ ਜਾਂ ਫਿਰ ਇੰਸਟਾਗ੍ਰਾਮ ਹੈ ਜਾਂ ਫਿਰ ਜਿਹੜਾ ਹੋਰ, ਉਹਨੂੰ ਵੀ ਜਿਹੜੀ ਇੱਥੋਂ ਵਾਲੀ ਬੋਰਨ ਜਨਰੇਸ਼ਨ ਹੈ ਉਹ ਥੋੜਾ ਜਿਹਾ ਘੱਟ ਤਵੱਕੋ ਦਿੰਦੀ ਹੈ। ਸੋ ਇਸ ਕਰਕੇ ਜਿਹੜੇ ਚਾਹੇ ਇੰਸਟਾਗ੍ਰਾਮ ਹੈ ਚਾਹੇ ਉਹਨਾਂ ਦੇ ਹੋਰ ਜਿਹੜੇ ਸੋਸ਼ਲ ਮੀਡੀਆ ਹੈਂਡਲ ਨੇ ਉਹ ਉਹਦੇ ਜ਼ਰੀਏ ਉਸ ਆਡੀਅੰਸ ਤੱਕ ਰੀਚ ਕਰਦੇ ਨੇ ਤੇ ਅਗਲੇ ਫਿਰ ਪੈਸੇ ਖਰਚ ਕੇ ਪਾਈ ਜਾਂਦੇ ਆ। ਤੇ ਇਹ ਦੋਨੇ ਸ਼ੋਅ ਜਿਹੜੇ ਅਜੇ ਦੋਨੇ ਦਿਨ ਕਹਿੰਦੇ ਬੜੇ ਵੱਡੇ ਕਾਮਯਾਬ ਰਹੇ ਨੇ। ਦੂਜੇ ਪਾਸੇ ਦਲਜੀਤ ਹੋਰੀ ਇਹਨਾਂ ਦਿਨ ਅਮਰੀਕਾ ਦੇ ਵਿੱਚ ਨੇ, ਔਰ ਗੁਰਪਤਵੰਤ ਸਿੰਘ ਪੰਨੂ ਹੋਰੀ ਜਿਹੜੇ ਜੋ ਤਾਂ ਵਿਰੋਧ ਕਰ ਰਹੇ ਆ, ਉਹ ਜਿੰਨਾ ਹੀ ਉਹਦਾ ਵਿਰੋਧ ਕਰਦੇ ਨੇ ਉਨਾ ਹੀ ਜਿਹੜੇ ਜੀ ਉਹ ਦਲਜੀਤ ਹੋਰਾਂ ਦੇ ਸ਼ੋਅ ਵੱਧ ਭਰਦੇ ਨੇ। ਮੈਂ ਇੱਕ ਆਰਟੀਕਲ ਪੜ੍ਹਦਾ ਸੀ, ਮੈਂ ਗਲਤ ਸੋਚਣ ਵਾਲੀ ਹੈ, ਮੈਂ ਤੁਹਾਡੇ ਨਾਲ ਵੀ ਸਾਂਝੀ ਕਰਦਾ, ਤੁਸੀਂ ਵੀ ਸੋਚ ਕੇ ਦੇਖਿਓ। ਬੌਧਿਕ ਕੰਗਾਲੀ ਜਿਹੜੀ ਆ ਨੇ, ਇਹ ਲਫ਼ਜ਼ ਆਪਾਂ ਪਿਛਲੇ 3-4 ਸਾਲ ਤੋਂ ਸੁਣਨਾ ਸ਼ੁਰੂ ਕੀਤਾ। ਇੰਟਲੈਕਚੁਅਲ ਬੈਂਕਰਪਸੀ, ਸਾਡੇ ਜਿਹੜੇ ਜੇ ਆਪਾਂ ਸਿੱਖੀ ਦੇ ਮਾਪਦੰਡ ਦੇਖੀਏ ਨਾ, ਇਹ ਬਹੁਤ ਡਿਸਿਪਲਿਨਡ ਸਨ। ਹਰ ਜਣਾ ਖਣਾ ਜਿਹੜਾ ਜੀ ਉਹ ਇਹਨਾਂ ਮਾਪਦੰਡਾਂ ਦੇ ਵਿੱਚ ਪੂਰਾ ਨਹੀਂ ਸੀ ਉਤਰਦਾ। ਪਰ ਹੁਣ ਪਿਛਲੇ ਤਕਰੀਬਨ ਇਹਨਾਂ ਦਹਾਕਾ ਡੇਢ ਦਹਾਕੇ ਤੋਂ ਜਿਹੋ ਜਿਹਾ ਨਿਜ਼ਾਮ ਪੈਦਾ ਕੀਤਾ ਜਾ ਰਿਹਾ, ਜਿਹੋ ਜਿਹੀਆਂ ਪਰੰਪਰਾਵਾਂ ਦੇ ਨਾਂ ਦੇ ਉੱਪਰ ਜੋ ਕੁਝ ਵੀ ਕਾਂਡ ਕੀਤਾ ਜਾ ਰਿਹਾ, ਸਾਹਿਤ ਸਾਨੂੰ ਇਹੋ ਜਿਹਾ ਪਰੋਸਿਆ ਜਾ ਰਿਹਾ ਕਿ ਅਸੀਂ ਵਾਕਿਆ ਬੌਧਿਕ ਤੌਰ ਦੇ ਉੱਪਰ ਕੰਗਾਲ ਹੋ ਚੁੱਕੇ ਹਾਂ, ਸਾਡੀ ਇੰਟਲੈਕਚੁਅਲ ਬੈਂਕਰਪਸੀ ਹੋ ਗਈ ਆ। ਜੋ ਸਮਾਜਿਕ ਵਰਤਾਰਾ ਆਪਾਂ ਥੋੜੀ ਜਿਹੀ ਝਾਤੀ ਉਧਰਲੇ ਪਾਸੇ ਮਾਰਾਂਗੇ, ਕੌਮ ਦੇ ਸ਼ਹੀਦ ਆਪਾਂ ਨਾ, ਚਾਹੇ ਅਸੀਂ ਰਾਗੀ ਢਾਡੀ ਕਵੀਸ਼ਰ ਸੁਣਦੇ ਹੁੰਦੇ ਸਾਂ ਤੇ ਜਦੋਂ ਸਾਨੂੰ ਵਾਰਾਂ ਸੁਣਾਉਂਦੇ ਸੀ, ਜਦੋਂ ਸਾਡੇ ਸ਼ਹੀਦਾਂ ਦੀਆਂ ਜੀਵਨੀਆਂ ਦੇ ਉੱਪਰ ਉਹ ਛੰਦ ਸੁਣਾਉਂਦੇ ਹੁੰਦੇ ਸੀ, ਇੱਕ ਵਾਰੀ ਕਹਿ ਲਓ ਵੀ ਲੂਈ ਖੜੇ ਕੰਡੇ ਖੜੇ ਹੁੰਦੇ ਸੀ। ਉਹਦਾ ਕਾਰਨ ਇਹ ਹੁੰਦਾ ਸੀ ਵੀ ਸਾਡੇ ਪੁਰਖਿਆਂ ਨੂੰ ਇਤਿਹਾਸ ਦਾ ਮਕਸਦ ਵੀ ਦੱਸ ਲਈ ਹੁੰਦਾ ਕਿ ਅਸੀਂ ਬੀਤੇ ਨੂੰ ਇਸ ਕਰਕੇ ਵਿਚਾਰੀਏ ਕਿ ਜੋ ਬੀਤੇ ਦੇ ਵਿੱਚ ਗਲਤੀਆਂ ਹੋਈਆਂ ਨੇ ਉਹਨੂੰ ਸੁਧਾਰ ਕੇ ਤੇ ਕੌਮ ਅੱਗੇ ਸੌਖੇ ਪੈਂਡੇ ਜਾਂ ਫਿਰ ਜਿਹੜੇ ਸਹੀ ਰਸਤੇ ਜਿਹੜੇ ਆ ਉਹ ਅਖਤਿਆਰ ਕਰ ਸਕੇ। ਹੋਰ ਇਤਿਹਾਸ ਦੇ ਵਿੱਚੋਂ ਕੁਛ ਵੀ ਕੱਢਣ ਪਾਉਣ ਨਹੀਂ ਨਿਕਲਦਾ, ਔਰ ਇਸ ਗੱਲ ਦੀ ਵੀ ਸੱਚਾਈ ਹੈ ਕਿ ਖਾਸ ਕਰਕੇ ਉਹ ਕੌਮਾਂ ਜਿਨ੍ਹਾਂ ਦੇ ਕੋਲ ਵਰਤਮਾਨ ਦੇ ਵਿੱਚ ਦੱਸਣ ਨੂੰ ਕੁਝ ਨਹੀਂ ਹੁੰਦਾ, ਉਹ ਇਤਿਹਾਸ ਦੇ ਗੋਗੇ ਵੱਧ ਗਾਉਂਦੀਆਂ ਨੇ, ਇਹ ਵੀ ਕੌੜੀ ਸੱਚਾਈ ਹੈ। ਪਰ ਸਾਡੇ ਜਿਹੜੇ ਸ਼ਹੀਦ ਹੋਣ ਦੇ ਜਿਹੜੇ ਮਾਪਦੰਡ ਨੇ ਪਿਛਲੇ ਸਮੇਂ ਤੋਂ ਉਹਦੇ ਵਿੱਚ ਇੱਕ ਕਹਿ ਲਓ ਕਿ ਵੱਡੀ ਤਬਦੀਲੀ ਆਈ ਆ। ਸੋ ਕੌਮ ਦੀ ਸੋਚ ਅਤੇ ਬੌਧਿਕ ਹਾਲਾਤ ਜਿਹੜੇ ਅਜੀ ਇੱਥੋਂ ਤੱਕ ਪਹੁੰਚ ਗਿਆ, ਸਾਡੇ ਜਿਹੜੇ ਕਰਤੱਵ ਦੱਸ ਰਹੇ ਨੇ ਕਿ ਹਾਲਾਤ ਕੀ ਨੇ। ਆ ਪਿਛਲੇ ਦਿਨੀ ਇੱਕ ਬੰਦਾ ਜਿਹੜਾ ਸੀਗਾ ਜੀ, ਉਹ ਟ੍ਰੇਨ ਦੀ ਪਟੜੀ ਉਡਾਉਣ ਗਿਆ ਬੰਬ ਲੈ ਕੇ। ਹੁਣ ਜੇ ਉੱਥੇ ਟ੍ਰੇਨ ਦੀ ਪਟੜੀ ਜਿਹੜੀ ਸੀ ਉੱਡ ਜਾਂਦੀ ਤੇ ਟ੍ਰੇਨ ਉੱਥੋਂ ਆ ਕੇ ਤੇ ਐਕਸੀਡੈਂਟ ਹੋ ਜਾਂਦਾ ਤੇ ਸੈਂਕੜੇ ਜਿਹੜੇ ਨੇ ਜੀ ਉਹ ਬੇਗੁਨਾਹ, ਉਹਨਾਂ ਦੀਆਂ ਜਾਨਾਂ ਜਾਣੀਆਂ ਸਨ। ਔਰ ਉਹ ਬੰਦਾ ਜਿਹੜਾ ਸੀਗਾ ਜੀ, ਉਹਨਾਂ ਸੈਂਕੜੇ ਜਾਨਾਂ ਨੂੰ ਖਤਰੇ ਚ ਪਾਉਣ ਗਿਆ, ਉੱਥੇ ਪਟੜੀ ਨੂੰ ਬੰਬ ਨਾਲ ਉਡਾਉਣ ਗਿਆ, ਬੰਬ ਜਿਹੜਾ ਸੀਗਾ ਜੀ ਉੱਥੇ ਹੱਥ ਚ ਚੱਲ ਗਿਆ ਤੇ ਉਹ ਬੰਦਾ ਵੀ ਉੱਥੇ ਮਰ ਗਿਆ। ਔਰ ਅੱਜ ਇੱਕ ਧਿਰ ਵੱਲੋਂ ਉਸ ਨੂੰ ਅਮਰ ਸ਼ਹੀਦ ਕਹਿ ਕੇ ਮਹਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਘਟਨਾ ਪਿੱਛੇ ਜਿਹੇ ਗੁਰਦਾਸਪੁਰ ਦੇ ਵਿੱਚ ਵਾਪਰੀ ਸੀ, ਆਦਿਆਂ ਦੇ ਵਿੱਚ। ਉੱਥੇ ਦੋ ਪੁਲਿਸ ਮੁਲਾਜ਼ਮ ਜਿਹੜੇ ਰਾਤ ਵੇਲੇ ਇੱਕ ਢੰਗ ਨਾਲ ਸੁੱਤੇ ਪਏ ਸਨ, ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਬਾਅਦ ਦੇ ਵਿੱਚ ਦੋਸ਼ੀ ਲੱਭ ਕੇ ਉਸਨੇ ਐਨਕਾਊਂਟਰ ਕੀਤਾ ਜਾਂ ਉਹ ਭੱਜਣ ਲੱਗਿਆ ਐਨਕਾਊਂਟਰ ਹੋ ਗਿਆ ਤੇ ਉਸ ਨੂੰ ਯੋਧਾ ਦੱਸ ਕੇ ਤੇ ਉਹਦੇ ਸੰਘਰਸ਼ ਵਿੱਚ ਦਿੱਤਾ। ਹੁਣ ਇੱਕ ਨਵਾਂ ਹੋਰ ਤੁਸੀਂ ਪਿਛਲੇ ਦਿਨਾਂ ਤੋਂ ਰੁਝਾਨ ਦੇਖਿਆ ਹੋਵੇਗਾ ਕਿ ਇੱਕ ਜਵਾਕ ਪਿਛਲੇ ਦਿਨੀ ਸਕੂਲ ਦੇ ਵਿੱਚ ਉਹਨੂੰ ਇੱਕ ਲੇਖ ਲਿਖਣ ਦੀ ਗੱਲ ਕੀਤੀ ਜਾਂਦੀ ਹੈ। ਉਹ ਇੰਦਰਾ ਗਾਂਧੀ ਹੋਰਾਂ ਬਾਰੇ ਕੁਛ ਗੱਲ ਕਰਦਾ ਤੇ ਮੈਡਮ ਉਹਨੂੰ ਟੋਕਦੇ ਨੇ ਉਹਦੀ ਟੀਚਰ। ਉਸ ਤੋਂ ਬਾਅਦ ਉੱਥੇ ਜਾ ਕੇ ਜੀ ਸੰਘਰਸ਼ ਵਿੱਢਿਆ ਜਾਂਦਾ। ਉਹ ਟੀਚਰ ਜਿਹੜੀ ਹੈ ਜੀ ਉਹਦੇ ਕੋਲ ਮਾਫ਼ੀ ਮੰਗਵਾਈ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਸ ਟੀਚਰ ਨੂੰ ਸਕੂਲ ਦੇ ਵਿੱਚੋਂ ਫਾਰਗ ਵੀ ਕਰ ਦਿੱਤਾ ਜਾਂਦਾ। ਉਹਦੇ ਉੱਪਰ ਸਕੂਲ ਦੇ ਉੱਪਰ ਦਬਾਅ ਪਾ ਕੇ ਟੀਚਰ ਨੂੰ ਜਿਹੜਾ ਉਹ ਬਾਹਰ ਕਢਵਾ ਦਿੱਤਾ ਜਾਂਦਾ। ਇੱਦਾਂ ਦੀਆਂ ਘਟਨਾਵਾਂ ਇੱਕ ਦੋ ਹੋਰ ਵਾਪਰੀਆਂ ਨੇ ਕਿ ਜਿੱਥੇ ਕੋਈ ਜਿਹੜਾ ਟੀਚਰ ਹੈ ਉਹ ਬੱਚੇ ਨੂੰ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ ਫਿਰ ਜਿਹੜੇ ਪੇਰੈਂਟਸ ਨੇ ਜੀ ਉਹ ਉੱਥੇ ਇਕੱਠੇ ਹੋ ਕੇ ਚਲ ਜਾਂਦੇ ਆ ਤੇ ਉੱਥੇ ਫਿਰ ਜਾ ਕੇ ਟੀਚਰ ਦੀ ਛਿੱਤਰ ਪਰੇਡ ਹੁੰਦੀ ਹੈ। ਅੱਜ ਤੋਂ ਯੂਨੀਵਰਸਿਟੀ ਵਾਲਾ ਮਾਮਲਾ ਸੀ, ਸਟ੍ਰਾਈਕ ਹੋਈ ਸੀ ਜਦੋਂ ਉੱਥੇ ਧਰਨਾਂਦਰ ਚੱਲਦਾ ਸੀ। ਸਿਕਿਉਰਿਟੀ ਵਾਲੀ ਬੀਬੀ ਨੇ ਇੱਕ ਕੁੜੀ ਦੀ ਬਾਂਹ ਫੜ ਲਈ ਤੇ ਉਹ ਵੀਡੀਓ ਵਾਇਰਲ ਹੋਈ ਵੀ ਬਾਂਹ ਛੱਡਦੇ ਬਾਂਹ ਛੱਡਦੇ ਨਹੀਂ ਤੇ ਮੈਂ ਦੇਖੀ ਤਰ ਬਣੋ ਦੇਖੀ। ਅਸੀਂ ਉਹਨੂੰ ਯੋਧਾ ਐਲਾਨ ਤਾ, ਵੱਡੀਆਂ ਵੱਡੀਆਂ ਸਟੇਜਾਂ ਤੋਂ ਸਰੋਪੇ ਪਾ ਦਿੱਤੇ ਗਏ। ਸੋ ਸੋਚਣ ਵਾਲੀ ਗੱਲ ਆ ਕਿ ਅਸੀਂ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਦੇ ਵਾਸਤੇ ਕਿਹੋ ਜਿਹੇ ਰੋਲ ਮਾਡਲ ਤਿਆਰ ਕਰ ਰਹੇ ਹਾਂ। ਸੋ ਜੇ ਬਦਤਮੀਜ਼ੀ, ਹਿੰਸਾ ਜਾਂ ਫਿਰ ਕਾਨੂੰਨ ਹੱਥ ਵਿੱਚ ਲੈਣਾ ਇਹ ਬਹਾਦਰੀ ਦੇ ਮਾਪਦੰਡ ਬਣ ਗਏ ਤੇ ਫਿਰ ਤੁਸੀਂ ਕਿਹੋ ਜਿਹੇ ਸੱਭਿਅਕ ਸਮਾਜ ਦੀ ਤਵੱਕੋਂ ਕਰ ਸਕਦੇ ਹੋ। ਅਸਲ ਦੇ ਵਿੱਚ ਕੌਮਾਂ ਜਿਹੜੀਆਂ ਉਸ ਵੇਲੇ ਖਤਮ ਹੋਣ ਲੱਗਦੀਆਂ ਨੇ ਜਦੋਂ ਉਹ ਸੱਚੇ ਵਿਦਵਾਨਾਂ, ਅਧਿਆਪਕਾਂ ਤੇ ਚੰਗੇ ਇਨਸਾਨਾਂ ਦੀ ਥਾਂ ਉਹਨਾਂ ਲੋਕਾਂ ਨੂੰ ਹੀਰੋ ਬਣਾਉਣ ਲੱਗ ਪੈਣ ਜਿਹੜੇ ਖੁਦ ਕਰਾਹੇ ਪਏ ਨੇ। ਪਰ ਅਜਿਹਾ ਹੋ ਰਿਹਾ ਇਹ ਸੱਚਾਈ ਹੈ। 4 6 2 7 78 ਸਟੂਡੀਓ ਦਾ ਫੋਨ ਨੰਬਰ ਹੈ ਤੇ ਤੁਹਾਡੇ ਮਨ ਦਾ ਤੁਸੀਂ ਕੋਈ ਬਲਬਲਾ ਜਿਹੜਾ ਜੀ ਉਹ ਸਾਂਝਾ ਕਰਨਾ ਚਾਹੋ, ਕੁਝ ਕੁ ਆਪਾਂ ਖਬਰਾਂ ਤੇ ਝਾਤੀ ਮਾਰਾਂਗੇ ਤੇ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਨ ਦੇ ਲਈ ਆਪਾਂ ਨੂੰ ਪ੍ਰਦੀਪ ਗੋਇਲ ਹੋਰਾਂ ਦਾ ਸਹਿਯੋਗ ਹਾਸਲ ਹੈ। ਪ੍ਰਦੀਪ ਗੋਇਲ ਹੋਰੀ ਜਿਹੜੇ ਨੇ ਜੀ ਉਹ ਸਸਤੀ ਇੰਸ਼ੋਰੈਂਸ ਕਰਵਾ ਕੇ ਦਿੰਦੇ ਨੇ। ਸੋ ਜੇ ਤੁਸੀਂ ਇੰਸ਼ੋਰੈਂਸ ਜਿਹੜੀ ਕਾਰਾਂ ਦੀ ਵੱਧ ਭਰ ਰਹੇ ਹੋ ਤੇ ਪ੍ਰਦੀਪ ਗੋਇਲ ਹੋਰਾਂ ਦੇ ਨਾਲ ਸੰਪਰਕ ਕਰਿਓ। ਇਹ 15 ਵੱਧ ਕੰਪਨੀਆਂ ਇਹਨਾਂ ਦੇ ਕੋਲ ਨੇ ਤੇ ਉਹਨਾਂ ਦੇ ਨਾਲ ਇਹ ਗੱਲਬਾਤ ਕਰਕੇ ਜਿਹੜੀ ਕੰਪਨੀ ਸਭ ਤੋਂ ਸਸਤੀ ਇੰਸ਼ੋਰੈਂਸ ਤੁਹਾਨੂੰ ਕਰਕੇ ਦਿੰਦੀ ਹੋਊ ਉਹਦੇ ਨਾਲ ਤੁਹਾਡਾ ਟਾਂਕਾ ਫਿੱਟ ਕਰ ਦੇਣਗੇ। 647-278-5003 ਇਹਨਾਂ ਦਾ ਫੋਨ ਨੰਬਰ ਹੈ। ਇਸ ਤੋਂ ਇਲਾਵਾ ਜੇ ਤੁਸੀਂ ਯੂਜ਼ਡ ਅਪਲਾਇੰਸ ਭਾਵ ਕਿ ਸਸਤੇ ਅਪਲਾਇੰਸ ਖਰੀਦਣੇ ਨੇ ਤੇ ਮਾਲਟਨ ਚ ਪਹੁੰਚ ਜਾਓ। ਇਹਨਾਂ ਦੇ ਕੋਲ ਰੀਫਰਬਿਸ਼ ਅਪਲਾਇੰਸਿਸ ਵੀ ਹੁੰਦੇ ਆ ਤੇ ਓਪਨ ਬਾਕਸ ਅਪਲਾਇੰਸਿਸ ਵੀ ਹੁੰਦੇ ਆ। 2857 ਡੈਰੀ ਰੋਡ ਈਸਟ, 647-551-1698 ਇੱਥੋਂ ਦਾ ਫੋਨ ਨੰਬਰ ਹੈ। ਸੋ ਨਾਲ ਲੱਗਦਾ ਦੱਸ ਦਈਏ ਕਿ ਪੱਪੂ ਹਲਵਾਈ ਦੇ ਨਾਲ ਤੁਸੀਂ ਗੱਲਬਾਤ ਕਰ ਰਹੇ ਆ। ਜੇ ਤੁਸੀਂ ਭਾਜੀ ਬਣਾਉਣੀ ਹੈ, ਮੋਟੀ ਬੂੰਦੀ ਵਾਲੇ ਲੱਡੂ, ਸੀਰਨੀ, ਸ਼ੱਕਰਪਾਰੇ, ਕੁੜਪਾਰੇ, ਬਾਲੂਸ਼ਾਹੀਆਂ ਜਾਂ ਫਿਰ ਹੋਰ ਮਿਠਾਈਆਂ ਬਣਾਉਣੀਆਂ, ਕੇਟਰਿੰਗ ਕਰਵਾਉਣੀ ਆ, ਇਹਨਾਂ ਦੇ ਕੋਲ ਆਪਣਾ ਟਰੱਕ ਆ, ਤੁਹਾਡੇ ਡਰਾਈਵ ਵਿਚ ਆ ਕੇ ਤੇ ਤੁਹਾਡੇ ਮਹਿਮਾਨਾਂ ਨੂੰ ਇਹ ਵਧੀਆ ਭੋਜਨ ਬਣਾ ਕੇ ਪਰੋਸਣਗੇ। ਟੈਂਟ, ਮੇਜ, ਕੁਰਸੀਆਂ ਚਾਹੀਦੀਆਂ, ਸਾਰਾ ਕੁਛ ਇੱਕੋ ਫੋਨ ਨੋਟ ਕਰ ਲਓ, ਉੱਤੇ ਬੁੱਤਾ ਸਰ ਜਾਣਾ। 647-388-5453 ਆਸਰਾ ਲੋਇਰ ਦੇ ਅਮਨਦੀਪ ਕਪਲਾ ਹੋਰਾਂ ਨਾਲ ਗੱਲਬਾਤ ਕਰ ਲਿਓ। 905-456-2020 ਇਹਨਾਂ ਦਾ ਫੋਨ ਨੰਬਰ। ਰੀਅਲ ਸਟੇਟ ਦੀਆਂ ਟ੍ਰਾਂਜੈਕਸ਼ਨ ਹੀ ਇਹ ਕਰਦੇ ਨੇ। ਰਾਜ ਕਾਰਪੇਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੇਟ ਪਾਉਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ, ਲੈਮੀਨੇਟ ਸ਼ੇਡਸ ਜਾਂ ਫਿਰ ਰੋਲਰ ਸ਼ੇਡ ਲੈਣੇ ਨੇ ਤਾਂ 416-953-6263 20 ਵਿਲਕਿੰਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚਣਾ 416-953-6233 ਇਹਨਾਂ ਦਾ ਫੋਨ ਨੰਬਰ ਹੈ। ਏਸ਼ੀਅਨ ਫੂਡ ਸੈਂਟਰ 416-740-3262 ਇਹਨਾਂ ਦੇ ਹੈੱਡ ਆਫਿਸ ਦਾ ਫੋਨ ਨੰਬਰ ਹੈ। 11 ਲੋਕੇਸ਼ਨ ਤੋਂ ਤੁਹਾਨੂੰ ਸੇਵਾਵਾਂ ਦਿੰਦੇ ਆ ਰਹੇ ਨੇ। ਸਾਫ਼ ਸੁਥਰੀਆਂ ਦਾਲਾਂ, ਵਧੀਆ ਤਾਜ਼ੀਆਂ ਸਬਜ਼ੀਆਂ, ਫਲ ਫਰੂਟ ਲੈਣੇ ਨੇ, ਵਧੀਆ ਗਰੋਸਰੀ ਕਰਨੀ ਹੈ, ਜੜੀ ਬੂਟੀਆਂ ਲੈਣੀਆਂ, ਤੁਸੀਂ ਇਹਨਾਂ ਸਟੋਰ ਤੇ ਜ਼ਰੂਰ ਚੱਕਰ ਮਾਰਿਓ। ਏਸ਼ੀਅਨ ਫੂਡ ਸੈਂਟਰ ਹੈੱਡ ਆਫਿਸ 10 ਵੈਸਟ ਮੋਡ ਡਰਾਈਵ ਤੇ 416-740-3262। ਐਚ ਕੇ ਟਾਇਰ ਸੈਂਟਰ 6191 ਅਟਲਾਂਟਿਕ ਡਰਾਈਵ ਤੇ ਹੈ ਜੀ, ਤੇ ਤੁਸੀਂ ਆਪਣੀਆਂ ਕਾਰਾਂ ਵਾਲੇ ਟਰੱਕਾਂ, ਡੰਪ ਟਰੱਕਾਂ, ਟਰੈਕਟਰਾਂ, ਟਰੇਲਰਾਂ ਦੇ ਟਾਇਰ ਪਾਉਣਗੇ, 6191 ਅਟਲਾਂਟਿਕ ਡਰਾਈਵ ਤੇ ਪਹੁੰਚਿਓ। 647-295-4200 ਤੇ ਸੰਪਰਕ ਕੀਤਾ ਜਾ ਸਕਦਾ ਹੈ। ਬੀਸੀ ਤੋਂ ਖ਼ਬਰ ਹੈ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਵਿਚ ਕੀਤੀਆਂ ਤਾਜ਼ਾ ਤਬਦੀਲੀਆਂ ਕਾਰਨ ਡੇ ਕੇਅਰ ਖੇਤਰ ਦੇ ਵਿਚ ਕੰਮ ਕਰ ਰਹੇ ਕਈ ਪ੍ਰਵਾਸੀ ਕਰਮਚਾਰੀਆਂ ਦੇ ਵਿਚ ਚਿੰਤਾ ਦਾ ਮਾਹੌਲ ਬਣ ਗਿਆ। ਖਾਸ ਕਰਕੇ ਅਰਲੀ ਚਾਈਲਡਹੁੱਡ ਐਜੂਕੇਸ਼ਨ ਅਸਿਸਟੈਂਸ ਵਜੋਂ ਕੰਮ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜਿਵੇਂ ਨਿਯਮਾਂ ਦੇ ਨਾਲ ਉਨ੍ਹਾਂ ਲਈ ਪੱਕੀ ਰਿਹਾਇਸ਼ ਹਾਸਲ ਕਰਨ ਦਾ ਰਸਤਾ ਜਿਹੜਾ ਕਾਫ਼ੀ ਔਖਾ ਕਰ ਦਿੱਤਾ ਗਿਆ ਹੈ। ਨਨਾਈਮੋ ਦੇ ਟਾਈਨੀ ਹੋਪਰਸ ਕੇਅਰ ਦੇ ਵਿਚ ਕੰਮ ਕਰ ਰਹੀ ਆਕਾਸ਼ ਕੌਰ ਨੇ ਕਿਹਾ ਕਿ ਉਹ ਸੂਬਾ ਸਰਕਾਰ ਦੇ ਇਸ ਫੈਸਲੇ ਤੋਂ ਕਾਫ਼ੀ ਨਿਰਾਸ਼ ਨੇ। ਉਨ੍ਹਾਂ ਨੇ ਦਸਿਆ ਕਿ ਉਹ ਅਰਲੀ ਚਾਈਲਡਹੁੱਡ ਐਜੂਕੇਸ਼ਨ ਅਸਿਸਟੈਂਸ ਵਜੋਂ ਕੰਮ ਕਰਦੇ ਨੇ ਔਰ ਪਹਿਲਾਂ ਇਹ ਨੌਕਰੀ ਜਿਹੜੀ ਸੀ ਉਹ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਦੀ ਤਰਜੀਹ ਵਾਲੀ ਸੂਚੀ ਦੇ ਵਿਚ ਸ਼ਾਮਲ ਸੀ, ਪਰ ਹੁਣ ਸਰਕਾਰ ਨੇ ਅਸਿਸਟੈਂਟ ਵਰਕਰਾਂ ਨੂੰ ਸੂਚੀ ਵਿਚੋਂ ਬਾਹਰ ਕੱਢ ਦਿੱਤਾ। ਆਕਾਸ਼ ਕੌਰ ਦਾ ਕਹਿਣਾ ਹੈ ਕਿ ਡੇ ਕੇਅਰ ਪ੍ਰਣਾਲੀ ਦੇ ਵਿਚ ਅਸਿਸਟੈਂਟ ਕਰਮਚਾਰੀ ਦੀ ਬਹੁਤ ਅਹਿਮ ਭੂਮਿਕਾ ਹੁੰਦੀ ਹੈ ਔਰ ਉਨ੍ਹਾਂ ਤੋਂ ਬਿਨਾਂ ਕਈ ਡੇ ਕੇਅਰ ਕੇਂਦਰ ਚਲਾਉਣੇ ਮੁਸ਼ਕਲ ਹੋ ਜਾਣਗੇ। ਸੋ ਵੱਡੀ ਗਿਣਤੀ ਦੇ ਵਿਚ ਜਿਹੜੀਆਂ ਨੇ ਜੀ ਉਹ ਇਮੀਗ੍ਰੇਸ਼ਨ ਦੇ ਬਾਬਤ ਤਬਦੀਲੀਆਂ ਆ ਰਹੀਆਂ ਨੇ, ਚਾਹੇ ਉਹ ਪ੍ਰੋਵਿੰਸ ਨੇ ਉਹ ਕਰ ਰਹੇ ਨੇ ਚਾਹੇ ਫੈਡਰਲ ਵਜੋਂ। ਇਹਦੇ ਨਾਲ ਜਿਹੜਾ ਜੀ ਉਹ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਇਸ ਪ੍ਰਣਾਲੀ ਦੇ ਵਿਚ ਪਰਸੂ ਕਰ ਰਹੇ ਸੀ ਉਨ੍ਹਾਂ ਦੀਆਂ ਦਿੱਕਤਾਂ ਵਧਣਗੀਆਂ ਤੇ ਉਹ ਫਿਰ ਜਿਹੜੇ ਦੂਸਰੇ ਪ੍ਰੋਵਿੰਸ ਵੱਲ ਨੂੰ ਨੱਠ ਭੱਜ ਕਰਨਗੇ। ਟੋਰਾਂਟੋ ਸਿਟੀ ਹਾਲ ਦੀ ਲੰਬੇ ਸਮੇਂ ਤੋਂ ਰਿਪੋਰਟਿੰਗ ਕਰ ਰਹੇ ਪੱਤਰਕਾਰ ਨੈਟਲੀ ਜਾਨਸਨ ਨੇ ਹੁਣ ਸਿਆਸਤ ਵਿਚ ਕਦਮ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਬੀਚਜ਼ ਈਸਟ ਯੋਰਕ ਖੇਤਰ ਦੇ ਵਿਚ ਟੋਰਾਂਟੋ ਦੇ ਸਿਟੀ ਕੌਂਸਲ ਵਾਸਤੇ ਚੋਣ ਲੜਨਗੇ। 39 ਸਾਲਾ ਨੈਟਲੀ ਜਾਨਸਨ 3 ਬੱਚਿਆਂ ਦੀ ਮਾਂ ਨੇ ਤੇ ਪਿਛਲੇ ਕਰੀਬ 2 ਦਹਾਕਿਆਂ ਤੋਂ ਮਿਊਨਸੀਪਲ ਰਾਜਨੀਤੀ ਨਾਲ ਜੁੜੀਆਂ ਖ਼ਬਰਾਂ ਕਵਰ ਕਰ ਰਹੇ ਨੇ। ਉਹ 2010 ਤੋਂ ਟੋਰਾਂਟੋ ਦੀ ਰਾਜਨੀਤੀ ਬਾਰੇ ਰਿਪੋਰਟਿੰਗ ਕਰਦੇ ਆ ਰਹੇ ਨੇ। ਆਪਣੇ ਬਿਆਨ ਦੇ ਵਿਚ ਜਾਨਸਨ ਨੇ ਕਿਹਾ ਕਿ ਪੱਤਰਕਾਰ ਵਜੋਂ ਉਨ੍ਹਾਂ ਨੇ ਹਜ਼ਾਰਾਂ ਟੋਰਾਂਟੋ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਆ ਔਰ ਉਨ੍ਹਾਂ ਮੁੱਦਿਆਂ ਨੂੰ ਨੇੜੇ ਹੋ ਕੇ ਦੇਖਿਆ ਜਿਨ੍ਹਾਂ ਤੋਂ ਲੋਕ ਰੋਜ਼ਾਨਾ ਜ਼ਿੰਦਗੀ ਤੇ ਜਿਨ੍ਹਾਂ ਦਾ ਪ੍ਰਭਾਵ ਪੈਂਦਾ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਸ਼ਹਿਰ ਦੀ ਰਾਜਨੀਤੀ ਨੂੰ ਕਵਰ ਹੀ ਨਹੀਂ ਕਰ ਰਹੇ ਸਨ ਸਗੋਂ ਖੁਦ ਵੀ ਇਸ ਸਮਾਜ ਦਾ ਹਿੱਸਾ ਬਣ ਕੇ ਇਹ ਸਭ ਕੁਝ ਮਹਿਸੂਸ ਕਰ ਰਹੇ ਸਨ। ਸੋ ਬਹੁਤ ਸਾਰੇ ਹੋਰ ਪੱਤਰਕਾਰ ਵੀ ਵੱਖ ਵੱਖ ਸਮੇਂ ਵੱਖ ਵੱਖ ਸ਼ਹਿਰਾਂ ਤੋਂ ਆਪਣੀ ਸਿਆਸਤ ਦੇ ਵਿਚ ਕਿਸਮਤ ਅਜ਼ਮਾਈ ਕਰਦੇ ਨੇ ਔਰ ਬਹੁਤ ਘੱਟ ਗਿਣਤੀ ਦੇ ਵਿਚ ਜਿਹੜੇ ਪੱਤਰਕਾਰ ਨੇ ਉਹ ਕਾਮਯਾਬ ਹੁੰਦੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਵਿਚ ਐਤਵਾਰ ਦੇਰ ਰਾਤ ਨੂੰ ਇਕ ਅਪਾਰਟਮੈਂਟ ਕੰਪਲੈਕਸ ਤੇ ਅੰਡਰਗਰਾਉਂਡ ਪਾਰਕਿੰਗ ਦੇ ਵਿਚ ਗੋਲੀਬਾਰੀ ਦੇ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਹੈ। ਸਰੀ ਪੁਲਿਸ ਦੇ ਮੁਤਾਬਕ ਕਰੀਬ 10 ਵਜੇ ਨਿਊਟਨ ਇਲਾਕੇ ਦੇ ਵਿਚ 133 ਬੀ ਤੇ 70 ਬਲਾਕ ਦੇ ਵਿਚ ਸਥਿਤ ਇਕ ਰਿਹਾਇਸ਼ੀ ਇਮਾਰਤ ਦੇ ਪਾਰਕਿੰਗ ਖੇਤਰ ਦੇ ਵਿਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਮੌਕੇ ਤੇ ਪਹੁੰਚਿਆ 2 ਵਿਅਕਤੀ ਜਿਹੜੇ ਸਨ ਗੋਲੀ ਲੱਗਣ ਕਾਰਨ ਜ਼ਖਮੀ ਮਿਲੇ। ਪੁਲਿਸ ਅਤੇ ਐਮਰਜੈਂਸੀ ਸਿਹਤ ਕਰਮਚਾਰੀਆਂ ਵੱਲੋਂ ਉਨ੍ਹਾਂ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਦੋਵਾਂ ਨੇ ਹੀ ਮੌਕੇ ਤੇ ਦਮ ਤੋੜ ਦਿੱਤਾ। ਮਾਮਲੇ ਦੀ ਜਾਂਚ ਹੁਣ ਜਿਹੜੀ ਇਕ ਕ੍ਰਿਤ ਕਤਲਕਾਂਡ ਜਾਂਚ ਟੀਮ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਨੇ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਤੇ ਨਾ ਹੀ ਕਿਸੇ ਸ਼ੱਕੀ ਵਿਅਕਤੀ ਦਾ ਵੇਰਵਾ ਜਾਂ ਫਿਰ ਗੋਲੀਬਾਰੀ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਹੈ। ਇਹ ਐਤਵਾਰ ਨੂੰ ਨਿਊਟਨ ਖੇਤਰ ਦੇ ਵਿਚ ਵਾਪਰੀ ਦੂਜੀ ਗੋਲੀਬਾਰੀ ਦੀ ਘਟਨਾ ਹੈ। ਇਸ ਤੋਂ ਪਹਿਲਾਂ ਸਵੇਰੇ ਕਰੀਬ 4:15 ਵਜੇ 152 ਸਟਰੀਟ ਦੇ 71ਵੇਂ ਬਲਾਕ ਦੇ ਵਿਚ ਸਥਿਤ ਇਕ ਪੈਟਰੋਲ ਪੰਪ ਦੇ ਗੋਲੀਬਾਰੀ ਦੇ ਵਿਚ 2 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋਏ ਸਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਗੋਲੀਬਾਰੀ ਦਾ ਕਾਰਨ ਹਾਲੇ ਸਪਸ਼ਟ ਨਹੀਂ ਹੋ ਸਕਿਆ ਪਰ ਮੁੱਢਲੀ ਜਾਂਚ ਵਿਚ ਜ਼ਬਰਨ ਵਸੂਲੀ ਵਾਲੇ ਮਾਮਲੇ ਨਾਲ ਕੋਈ ਸਬੰਧ ਸਾਹਮਣੇ ਨਹੀਂ ਆਇਆ। ਸੋ ਇਸ ਵੇਲੇ ਜਿਹੜਾ ਜੀ ਉਹ ਕੈਨੇਡਾ ਭਰ ਦੇ ਵਿਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਬਰਨ ਵਸੂਲੀ ਵਾਲੀਆਂ ਜਿਹੜੀਆਂ ਨੇ ਘਟਨਾਵਾਂ ਉਨ੍ਹਾਂ ਨਾਲ ਸਬੰਧਤ ਬਹੁਤ ਸਾਰੀਆਂ ਵਾਰਦਾਤਾਂ ਜਿਹੜੀਆਂ ਨੇ ਜੀ ਉਹ ਸਾਹਮਣੇ ਆਈਆਂ ਨੇ। WHO ਜਿਹੜੀ ਹੈ ਜੀ ਉਹ ਇੱਕ ਵਾਰੀ ਫੇਰ ਜਿਹੜੀ ਸੀ ਉਹ ਐਕਟਿਵ ਨਜ਼ਰ ਆਈ। ਸੋ ਜਿਹੜੀ ਵਿਸ਼ਵ ਸਿਹਤ ਸੰਗਠਨ ਨੇ MV ਹੋਡੀਗਨਸ ਕਰੂਜ਼ ਸ਼ਿਪ ਦੇ ਨਾਲ ਜੁੜੇ ਹੈਂਟਾ ਵਾਇਰਸ ਦੇ 7 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਹੁਣ ਤੱਕ ਕੁੱਲ 9 ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਵਿਚੋਂ 7 ਦੀ ਅਧਿਕਾਰਤ ਤੌਰ ਦੇ ਉਪਰ ਪੁਸ਼ਟੀ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਕਰੂਜ਼ ਸ਼ਿਪ ਦੇ ਇਕ ਫਰਾਂਸੀਸੀ ਯਾਤਰੀ ਨੂੰ ਪੈਰਿਸ ਵਾਪਸੀ ਦੌਰਾਨ ਉਡਾਣ ਦੇ ਵਿਚ ਬਿਮਾਰੀ ਦੇ ਲੱਛਣ ਨਜ਼ਰ ਆਏ ਸਨ। ਸੋ ਬਾਅਦ ਦੇ ਵਿਚ ਉਸ ਦਾ ਜਿਹੜਾ ਸੀ ਉਹ ਹੈਂਟਾ ਵਾਇਰਸ ਟੈਸਟ ਜਿਹੜਾ ਸੀ ਉਹ ਪਾਜ਼ਿਟਿਵ ਨਿਕਲਿਆ। ਇਸ ਤੋਂ ਇਲਾਵਾ ਇਕ ਅਮਰੀਕੀ ਯਾਤਰੀ ਦਾ ਵੀ ਟੈਸਟ ਪਾਜ਼ਿਟਿਵ ਆਇਆ, ਹਾਲਾਂਕਿ ਉਹਦੇ ਵਿਚ ਕੋਈ ਲੱਛਣ ਨਹੀਂ ਸੀ। ਇਕ ਹੋਰ ਵਿਅਕਤੀ ਦੇ ਵਿਚ ਹਲਕੇ ਲੱਛਣ ਪਾਏ ਗਏ ਸਨ। ਸੋ ਕਰੂਜ਼ ਸ਼ਿਪ ਚੋਂ ਕੱਢ ਕੇ 4 ਕੈਨੇਡੀਅਨਜ਼ ਐਤਵਾਰ ਨੂੰ ਵਿਕਟੋਰੀਆ ਬ੍ਰਿਟਿਸ਼ ਕੋਲੰਬੀਆ ਪਹੁੰਚੇ। ਸਿਹਤ ਅਧਿਕਾਰੀਆਂ ਦੇ ਅਨੁਸਾਰ ਉਹ ਘੱਟੋ ਘੱਟ 21 ਦਿਨ ਤੱਕ ਇਕਾਂਤਵਾਸ ਦੇ ਵਿਚ ਰਹਿਣਗੇ। ਫਿਲਹਾਲ ਉਨ੍ਹਾਂ ਦੇ ਵਿਚ ਕਿਸੇ ਵੀ ਤਰ੍ਹਾਂ ਦੇ ਲੱਛਣ ਨਹੀਂ ਮਿਲੇ। ਇਸ ਬਿਮਾਰੀ ਕਾਰਨ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਦੇ ਵਿਚ ਇਕ ਡੱਚ ਜੋੜਾ ਤੇ ਇਕ ਜਰਮਨ ਨਾਗਰਿਕ ਸ਼ਾਮਲ ਹਨ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇਸ ਵਾਇਰਸ ਦੇ ਵੱਡੇ ਪੱਧਰ ਦੇ ਉਪਰ ਫੈਲਣ ਦਾ ਖਤਰਾ ਘੱਟ ਹੈ। ਮਾਹਰਾਂ ਮੁਤਾਬਕ ਐਂਡੀਜ਼ ਕਿਸਮ ਦਾ ਇਹ ਹੈਂਟਾ ਵਾਇਰਸ ਬਹੁਤ ਹੀ ਵਿਰਲੇ ਮਾਮਲਿਆਂ ਦੇ ਵਿਚ ਇਕ ਤੋਂ ਦੂਜੇ ਵਿਅਕਤੀ ਤੱਕ ਫੈਲਦਾ ਹੈ। 416-627-1778 ਸਟੂਡੀਓ ਦਾ ਫੋਨ ਨੰਬਰ। ਇਕ ਕਾਲ ਜਿਹੜੀ ਆਈ ਹੈ ਜੀ ਉਹ ਆਪਾਂ ਏਅਰ ਤੇ ਗੱਲ ਕਰਕੇ ਤੇ ਫਿਰ ਆਪਾਂ ਨਿੱਕੀ ਜਿਹੀ ਰਿਕਾਰਡ ਬ੍ਰੇਕ ਲਵਾਂਗੇ ਤੇ ਇਕ ਦੋ ਗਾਣੇ ਸੁਣਨ ਦੀ ਵੀ ਕੋਸ਼ਿਸ਼ ਕਰਾਂਗੇ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਕੈਸੇ ਹੈ ਆਪ?
ਠੀਕ ਹੈ ਜੀ, ਆਪ ਸੁਣਾਏ?
ਮੈਂ ਠੀਕ ਹੂੰ। ਵੋ ਆਪ ਹੈਂਟਾ ਵਾਇਰਸ ਕਾ ਜ਼ਿਕਰ ਕਰ ਰਹੇ ਥੇ, ਉਸ ਸਿਲਸਿਲੇ ਮੈਂ ਬਾਤ ਕਰ ਰਹਾ ਥਾ। ਬਾਜੀ, ਮੈਂ ਇਹ ਕਹਿਣਾ ਚਾਹ ਰਹਾ ਹੂੰ ਕਿ ਜਬ ਕੋਵਿਡ ਆਇਆ ਥਾ ਤੋ ਵੈਕਸੀਨ ਦੇਤੇ ਵਕਤ ਯੇ ਸਭ ਬੋਲੇ ਥੇ ਕਿ ਯੇ ਲੇਨੇ ਕੇ ਬਾਅਦ ਆਪਕੋ ਕੋਈ ਬਿਮਾਰੀ ਜੋ ਵਬਾ ਸੇ ਫੈਲਤੀ ਹੈ ਵਾਇਰਸ ਵਗੈਰਾ ਸੇ, ਯੇ ਦੁਬਾਰਾ ਆਪ ਤੇ ਅਸਰ ਨਹੀਂ ਕਰੇਗੀ। ਯੇ ਸਮਝ ਮੈਂ ਨਹੀਂ ਆਤਾ, ਯੇ ਕੌਨ ਸੀ ਪ੍ਰੋਮਿਸ ਥੀ ਸਭ ਕੋ ਦੇ ਦੀ, ਔਰ ਵੋ ਵਾਇਰਸ ਜੋ ਵੈਕਸੀਨ ਹਮ ਲੀਏ ਥੇ ਉਸਸੇ ਕਈ ਲੋਕ ਕੋ ਹਾਰਟ ਅਟੈਕਸ ਹੋਏ, ਕਈ ਲੋਕੋ ਕੋ ਹਾਈਪੋਟੈਂਸ਼ਨ, ਕਈ ਲੋਕੋ ਕੇ ਹੱਡੀਓ ਮੇ ਦਰਦ ਹੈ, ਅਭੀ ਵੀ ਕਈ ਸਫਰ ਹੋ ਰਹੇ, ਕਿਸੀ ਕੋ ਬਣਾ ਕਿਸੀ ਕੋ ਨਹੀਂ ਬਣਾ। ਅਬ ਯੇ ਬਤਾ ਰਹਾ ਮੇਰਾ ਕੁਸ਼ਚਨ ਯੇ ਹੈ ਕਿ ਅਬ ਯੇ ਜੋ ਨਯਾ ਵਾਇਰਸ ਆਇਆ ਹੈ, ਇਸਮੇ ਆਪ ਕੌਨ ਸੀ ਵੈਕਸੀਨ ਲੇਨੇ ਬੋਲੇਂਗੇ? ਅਬ ਯੇ ਕਿਆ ਨਯਾ ਹਥਕੰਡਾ ਹੈ ਨਹੀਂ ਮਾਲੂਮ, ਸਮਝ ਮੇ ਨਹੀਂ ਆ ਰਹਾ। ਲੋਕੋ ਕੋ ਜੀਨੇ ਨਹੀਂ ਦੇਣਾ ਚਾਹ ਰਹੇ, ਆਖਿਰ ਚਾਹਤੇ ਕਿਆ ਹੈ ਯੇ ਸਾਰੇ ਜਿਤਨੇ ਵੀ ਬੈਠ ਕੇ ਸਭ ਆਪਣੇ ਸ਼ਰੀਅੰਤਰ ਰਚਾਤੇ ਹੈ, ਚਾਹਤੇ ਕਿਆ ਹੈ ਆਖਿਰ? ਯੇ
ਅਸਲ ਦੇ ਵਿਚ ਉਹ ਚਾਹੁੰਦੇ ਸੀ ਡੀਪੋਪੂਲੇਸ਼ਨ, ਔਰ ਜਿਸ ਢੰਗ ਦੇ ਨਾਲ ਉਨ੍ਹਾਂ ਨੇ ਮਨ ਦੇ ਵਿਚ ਸੀ ਕਿ ਜਿਹੜਾ ਕੋਵਿਡ ਦੇ ਨਾਲ ਡੀਪੋਪੂਲੇਸ਼ਨ ਹੋਏਗੀ, ਉਸ ਢੰਗ ਦੇ ਨਾਲ ਹੋਈ ਨਹੀਂ।
ਨਹੀਂ ਹੋਈ ਤੋ ਇਸ ਬਾਤ ਕੀ ਕਿਆ ਗਾਰੰਟੀ ਕਿ ਯੇ ਵਾਲੀ ਜੋ ਆਪ ਨਯਾ ਪ੍ਰੋਬਲਮ ਲਾ ਰਹੇ ਇਸਕੇ ਉਪਰ ਕਮ ਹੋ ਜਾਏਗੀ, ਫਿਰ ਆਪਕੇ ਚੀਜ਼ਾਂ ਔਰ ਕੋਈ ਲਾਏਂਗੇ? ਤੋ ਯੇ ਚੀਜ਼ੇ ਸਹੀ ਨਹੀਂ ਹੈ। ਅਵਾਮ ਕਾ ਕਾਮ ਹੈ, ਪਬਲਿਕ ਕਾ ਕਾਮ ਹੈ ਇਸਕੇ ਖਿਲਾਫ਼ ਇਤਜਾਜ ਕਰਨਾ ਔਰ ਯੇ ਬੋਲਣਾ, ਯੇ ਕਿਆ ਚੀਜ਼ ਹੈ ਭਾਈ? ਆਪ ਯੇ ਕਿਉਂ ਨਏ ਨਏ ਹਰ ਦਿਨ ਲਗਾਤੇ, ਜ਼ਰਾ ਕੁਝ ਲੋਕ ਸੰਭਲੇ ਨਹੀਂ? ਕਿਆ ਹਕੂਮਤ ਕੈਨੇਡਾ ਆਪ ਯਹੀ ਕਰਤੇ ਰਹੇਂਗੇ? ਹਰ ਇੱਕ ਕੁਝ ਸਾਹਿਬ ਕੇ ਨਾਮ ਪੇ 2,000 ਡਾਲਰ ਘਰ ਬੈਠ ਕੇ ਲੇਤੇ ਰਹੋ ਯਾਰ? ਆਪਕੋ ਅੰਦਾਜ਼ਾ ਹੈ ਜਬ ਵੀ ਸਬ ਦੇਤੇ 72 ਮਿਲੀਅਨ ਕਾ ਲਾਸਟ ਟਾਈਮ ਪੇ ਉਨਕਾ ਬਜਟ ਮੇ ਮੈਂ ਸੁਣਾ ਥਾ ਜਬ ਜਸਟਿਨ ਟੂਡਰ ਸਾਹਿਬ ਥੇ, ਤੋ ਅਬ ਯੇ ਨਏ ਪੇ ਫਿਰ ਪੈਸੇ ਦੇਂਗੇ ਤੋ ਫਿਰ ਆਪਕੋ ਮਾਲੂਮ ਹੋਣਾ ਚਾਹੀਏ ਯੇ ਦੇਨੇ ਕੇ ਬਾਅਦ ਰਿਕਵਰੀ ਕੈਸਾ ਹੋਤੀ? ਹਰ ਚੀਜ਼ ਕੇ ਦਾਮ ਬੜੇਂਗੇ, ਇਤਨੇ ਦਾਮ ਬੜੇਂਗੇ ਕਿ ਜੀਣਾ ਮੁਸ਼ਕਿਲ ਹੋ ਜਾਏਗਾ ਹਰ ਇਨਸਾਨ ਕਾ। ਇਹ ਸਮਝਦੇ ਨਹੀਂ ਆ ਰਹਾ ਭਾਜੀ, ਯੇ ਬਿਲਕੁਲ ਨਾਪਸੰਦ ਹੈ ਮੇਰੇ ਲਈ ਯੇ, ਔਰ ਮੈਂ ਕਿਸੀ ਵੀ ਗਰਾਊਂਡ ਪੇ ਜੋ ਅਖਬਾਰ ਕੋ ਉਠਾਤਾ ਹੂੰ ਫੇਂਕ ਦੇਤਾ ਹੂੰ, ਮੈਂ ਪਸੰਦ ਨਹੀਂ ਕਰਤਾ। ਯੇ ਸਾਰੇ ਲੋਕ ਮਿਲ ਕੇ ਤਕਲੀਫ ਇਨਸਾਨੋ ਕੋ ਦੇ ਰਹੇ, ਇਨਸਾਨ ਕਾ ਕਾਮ ਹੈ ਇਨਕੋ ਬਤਾਨਾ ਕਿ ਭਾਈ ਯੇ ਚੀਜ਼ੇ ਛੋੜ ਦੀਜੀਏ, ਆਪ ਹਮਾਰੇ ਹਾਲ ਪੇ ਹਮੇ ਛੋੜ ਦੀਜੀਏ, ਹਮ ਪਾਣੀ ਪੀਏ, ਘਾਸ ਖਾਏ, ਪਲੀਜ਼ ਡੂ ਨਾਟ ਟੈਲ ਅਸ ਟੂ ਡੂ ਦੀਸ ਡੂ ਦੈਟ, ਔਰ ਸਭ ਆਪਕੀ ਮਿਲੀ ਭਗਤ ਹੈ, ਯੇ ਬੋਲਣਾ ਚਾਹੀਏ।
ਓਕੇ, ਥੈਂਕ ਯੂ। ਸੋ ਅਸਲ ਦੇ ਵਿਚ ਕੀ ਹੈ ਜੀ ਕਿ ਇਹਦੇ ਚ ਹਾਲੇ ਕੈਨੇਡੀਅਨ ਗਵਰਨਮੈਂਟ ਨੇ ਕੋਈ ਬਹੁਤਾ ਨਹੀਂ ਦੱਸੋ, ਇਹ ਜਿਹੜੀ WHO ਆ ਉਨ੍ਹਾਂ ਨੇ ਇਸ ਇਹ ਗੱਲ ਜਿਹੜੀ ਹੈ ਜੀ ਉਹਦਾ ਸੰਗਿਆਨ ਲਿਆ ਸੀ। WHO ਜਿਹੜੀ ਹੈ ਜੀ ਉਹ ਪਿਛਲੇ ਸਮੇਂ ਦੇ ਵਿਚ ਵੀ ਸ਼ੱਕ ਦੇ ਘੇਰੇ ਦੇ ਵਿਚ ਰਹੀ ਹੈ। ਅੱਜ ਮੈਂ ਇੱਕ ਰਿਪੋਰਟ ਸਵੇਰੇ ਪੜ੍ਹਦਾ ਸੀ ਕਿ ਡਾਇਬਟੀਜ਼ ਦੀ ਗੱਲ ਕਰਦੇ ਨੇ ਜੀ। ਹੁਣ ਡਾਇਬਟੀਜ਼ ਜਿਹੜੀ ਸੀ ਉਹ ਸਮੇਂ ਸਮੇਂ ਸਿਰ ਜਿਹੜੀ ਉਹਦੀ ਮਿਨੀਮਮ ਸ਼ੂਗਰ ਤੁਹਾਡੀ ਕਿੰਨੀ ਹੋਣੀ ਚਾਹੀਦੀ ਉਹਦੇ ਵਿਚ ਤਬਦੀਲੀ ਲਿਆਉਂਦੇ ਰਹਿੰਦੇ ਆ ਜੀ। ਸੋ ਕੋਈ ਸਮਾਂ ਸੀ ਉਦੋਂ ਸਿਰਫ 1% ਲੋਕ ਜਿਹੜੇ ਸਨ ਉਹ ਡਾਇਬਟੀਜ਼ ਤੋਂ ਗ੍ਰਸਤ ਸਨ। ਉਹ ਤੋਂ ਬਾਅਦ ਜਿਹੜੀ ਫਿਰ ਉਹਦਾ ਮਾਪਦੰਡ ਚੇਂਜ ਕਰ ਦਿੱਤਾ ਗਿਆ ਫਿਰ 14% ਜਿਹੜੇ ਸਨ ਉਹ ਬਿਮਾਰੀ ਦੇ ਘੇਰੇ ਚ ਆ ਗਏ ਉਸ ਤੋਂ ਬਾਅਦ WHO ਨੇ ਫਿਰ ਦੁਬਾਰਾ ਉਹਦਾ ਮਾਪਦੰਡ ਚੇਂਜ ਕੀਤਾ WHO ਨੇ ਦਰਅਸਲ ਜਿਹੜਾ ਕੋਈ ਗਰੁੱਪ ਬਣਿਆ ਸੀ ਉਹਦੇ ਵਿੱਚ ਬਹੁਤ ਹੀ ਜਿਹੜੇ ਸਨ ਉਹ ਫਾਰਮਾਸੂਟੀਕਲ ਇੰਡਸਟਰੀ ਦੇ ਨਾਲ ਸੰਬੰਧਿਤ ਲੋਕ ਸਨ ਤੇ ਉਹਨਾਂ ਨੇ ਉਹਦਾ ਫਿਰ ਘਟਾ ਦਿੱਤਾ ਜੀ ਸੋ ਫਿਰ 40% ਲੋਕ ਜਿਹੜੇ ਆ ਜੀ ਉਹ ਇਸ ਮਦ ਦੇ ਵਿੱਚ ਆ ਗਏ ਗੱਲ ਕੀ ਕਿ ਸਾਨੂੰ ਜਿਹੜੀਆਂ ਇਹ ਫਾਰਮਾਸੂਟੀਕਲ ਕੰਪਨੀਆਂ ਨੇ ਜਿਹੜੇ ਇਹਨਾਂ ਦੇ ਮਾਲਕ ਨੇ ਜਿਨ੍ਹਾਂ ਨੇ ਦਵਾਈਆਂ ਵੇਚਣੀਆਂ ਨੇ ਸਾਨੂੰ ਉਹ ਅਹਿਸਾਸ ਕਰਵਾਉਂਦੇ ਨੇ ਕਿ ਤੁਸੀਂ ਬਿਮਾਰ ਹੋ ਹੁਣ ਤੁਹਾਨੂੰ ਸ਼ੂਗਰ ਆ ਹੁਣ ਤੁਹਾਨੂੰ ਹਾਈਪਰਟੈਂਸ਼ਨ ਹੈ ਹੁਣ ਤੁਹਾਨੂੰ ਕੋਲੈਸਟਰੋਲ ਹੈ ਹੁਣ ਕੋਲੈਸਟਰੋਲ ਦੇ ਨਾਂ ਦੇ ਉੱਪਰ ਵੀ ਕਿੰਨਾ ਡਰਾਇਆ ਜਾਂਦਾ ਆਪਾਂ ਕੇ ਵੀ ਇੱਕ ਦਿਨ ਗੱਲ ਕੀਤੀ ਸੀ ਬੜੇ ਹੁਣ ਕਿਉਂਕਿ ਗੱਲ ਤੁਰੀ ਇਧਰਲੇ ਪਾਸੇ ਨੂੰ ਤਾਂ ਮੈਂ ਥੋੜੀ ਜਿਹੀ ਆਪਣੀ ਵਿਦਵਤਾ ਘੋਟ ਲੈਂਦਾ ਕਿ ਜਦੋਂ ਸਾਡਾ ਬਲੱਡ ਵਰਕ ਹੁੰਦਾ ਤੇ ਤਿੰਨ ਕੰਪੋਨੈਂਟ ਜਿਹੜੇ ਨੇ ਜੀ ਉਹਦੀ ਜਾਂਚ ਕਰਦੇ ਨੇ ਸੋ ਟ੍ਰਾਈ ਗਲੈਸਟਰਾਈਡ ਹੁੰਦੇ ਨੇ ਜੀ ਉਹਦੀ ਜਾਂਚ ਹੁੰਦੀ ਹੈ ਜਿਹਦੇ ਵਿੱਚ ਐਚ ਡੀ ਐਲ ਜਿਹਨੂੰ ਬੈਡ ਕੋਲੈਸਟਰੋਲ ਵਜੋਂ ਆਪਾਂ ਸਿੱਧੇ ਲਫ਼ਜ਼ਾਂ ਵਿੱਚ ਜਾਣਦੇ ਹਾਂ ਤੇ ਐਚ ਡੀ ਐਲ ਜਿਹਨੂੰ ਆਪਾਂ ਗੁੱਡ ਕੋਲੈਸਟਰੋਲ ਮੰਨਦੇ ਹਾਂ ਹੁਣ ਕੀ ਹੈ ਜਿਹੜਾ ਐਚ ਡੀ ਐਲ ਆ ਜਿਹਨੂੰ ਸਭ ਤੋਂ ਬੁਰਾ ਕਿਹਾ ਜਾਂਦਾ ਵੀ ਉਹ ਸਾਡੀ ਬਾਡੀ ਚ ਕਰਦਾ ਕੀ ਆ ਹੁਣ ਜੇ ਕੋਈ ਇੱਥੇ ਹੋਰ ਮਾਹਰ ਸੁਣਦਾ ਹੋਵੇ ਤੇ ਮੈਨੂੰ ਉਹਨੂੰ ਲੱਗੇ ਵੀ ਮੈਂ ਕੋਈ ਗਲਤ ਕਹਿ ਰਿਹਾ ਤਾਂ ਭਾਈ ਫੋਨ ਕਰਕੇ ਮੈਨੂੰ ਟੋਕ ਦਿਓ ਜਦੋਂ ਵੀ ਬਾਡੀ ਦੇ ਵਿੱਚ ਕਿਤੇ ਵੀ ਕੋਈ ਰੋਗ ਪੈਦਾ ਹੁੰਦਾ ਰੈਪਚਰ ਹੁੰਦਾ ਕੋਈ ਉੱਥੇ ਨੁਕਸਾਨ ਹੁੰਦਾ ਪਹਿਲਾਂ ਮੈਂ ਆਪਾਂ ਬਾਹਰੀ ਗੱਲ ਕਰਦੇ ਹਾਂ ਕਿ ਜਦੋਂ ਆਪਣੇ ਕੋਈ ਝਰੀਟ ਲੱਗਦੀ ਆ ਤੇ ਕੁਝ ਦਿਨਾਂ ਬਾਅਦ ਨਾ ਉੱਥੇ ਜਦੋਂ ਬਲੱਡ ਨਿਕਲਦਾ ਬਾਅਦ ਦੇ ਵਿੱਚ ਉੱਥੇ ਖੇਡ ਜਿਹਾ ਆਉਂਦਾ ਗੱਲ ਕੀ ਜਿਹੜੀ ਉਹ ਰਿਪੇਅਰ ਹੁੰਦੀ ਆ ਉਹ ਸਾਡਾ ਇਹ ਕੋਲੈਸਟਰੋਲ ਕਰਦਾ ਇੰਟਰਨਲੀ ਵੀ ਜੇ ਸਾਡੇ ਕਿਤੇ ਇਨਫਲਾਮੇਸ਼ਨ ਹੈ ਸੋਜਿਸ਼ ਹੈ ਕਿਸੇ ਵਜ੍ਹਾ ਕਰਕੇ ਕਿਤੇ ਕੋਈ ਬਲੱਡ ਲੀਕ ਹੁੰਦਾ ਕਿਤੇ ਕੋਈ ਚੀਜ਼ ਆ ਤੇ ਉੱਥੇ ਇਹ ਕੀ ਜਾਂਦਾ ਜਿਹੜਾ ਐਚ ਡੀ ਐਲ ਆ ਇਹ ਰਿਪੇਅਰ ਕਰਨ ਜਾਂਦਾ ਇਹ ਸਾਡੀ ਵਰਕ ਫੋਰਸ ਆ ਪਰ ਇਹਦੀ ਸਮੱਸਿਆ ਇਹ ਹੈ ਵੀ ਆਪਣੇ ਆਪ ਮੁੜ ਕੇ ਰਿਪੇਅਰ ਕਰਨ ਤੋਂ ਬਾਅਦ ਇਹ ਆਪ ਚੱਲ ਕੇ ਵਾਪਸ ਲਿਵਰ ਦੇ ਵਿੱਚ ਨਹੀਂ ਆ ਸਕਦਾ ਉਹਦੇ ਵਾਸਤੇ ਇਹਨੂੰ ਟਰਾਂਸਪੋਰਟਰ ਦੀ ਲੋੜ ਆ ਇਹਨੂੰ ਉੱਥੋਂ ਲੈ ਕੇ ਕੌਣ ਆਵੇ ਐਚ ਡੀ ਐਲ ਦਾ ਕੰਮ ਇਹ ਹੈਗਾ ਵੀ ਇਹਨਾਂ ਨੇ ਦੁਬਾਰਾ ਜਿਹੜੇ ਉੱਥੇ ਕੰਮ ਤੇ ਬੰਦੇ ਭੇਜੇ ਆ ਉਹਨਾਂ ਨੂੰ ਵਾਪਸ ਚੁੱਕ ਕੇ ਲੈ ਕੇ ਆਉਣਾ ਇੱਕ ਐਚ ਡੀ ਐਲ ਜਿਹੜਾ ਜੀ ਉਹ 3 ਐਲ ਡੀ ਐਲ ਨੂੰ ਵਾਪਸ ਲਿਆ ਸਕਦਾ ਹੁਣ ਇੱਥੇ ਇਹ ਆ ਵੀ ਜੇ ਮੰਨ ਲਓ ਤੁਹਾਡੇ ਕੋਲ ਐਚ ਡੀ ਐਲ ਜਿਹੜਾ ਜੀ ਉਹਦੀ ਘਾਟ ਆ ਤੇ ਜਿਹੜੇ ਬੰਦੇ ਤੁਸੀਂ ਉੱਥੇ ਰਿਪੇਅਰ ਤੇ ਭੇਜੇ ਉਹਨਾਂ ਰਿਪੇਅਰ ਕਰ ਦਿੱਤੀ ਮੰਨ ਲਓ ਪਰ ਵਾਪਸ ਤੁਸੀਂ ਨਹੀਂ ਚੁੱਕ ਕੇ ਲਿਆਓਗੇ ਤੇ ਫਿਰ ਕੀ ਕਰਨਗੇ ਉੱਥੇ ਬੈਠੇ ਰਹਿਣਗੇ ਜਦੋਂ ਉੱਥੇ ਬੈਠਣਗੇ ਤੇ ਉੱਥੇ ਜਮਾਵੜਾ ਹੋਊ ਤੇ ਲਾਂਘਾ ਬੰਦ ਹੋਊ ਉਹਦਾ ਨੁਕਸਾਨ ਹੋਊ ਸੋ ਉਹਦੇ ਲਈ ਸਾਨੂੰ ਬਿਹਤਰ ਕਰਨਾ ਕੀ ਚਾਹੀਦਾ ਵੀ ਕੰਮ ਇਹ ਨਹੀਂ ਮਾਰਨੇ ਚਾਹੀਦੇ ਵੀ ਇਹਨਾਂ ਨੂੰ ਮਾਰ ਦਿਓ ਅਸੀਂ ਦੋ ਤਰੀਕੇ ਨਾਲ ਕਰਦੇ ਹਾਂ ਜਿਹੜੀ ਅਸੀਂ ਦਵਾਈ ਖਾਂਦੇ ਹਾਂ ਇੱਕ ਤਾਂ ਉਹਦੇ ਨਾਲ ਜਿਹੜਾ ਜੀ ਉਹ ਐਚ ਡੀ ਐਲ ਭਾਵ ਕਿ ਉਹਦੇ ਕੰਮ ਅਸੀਂ ਉਹ ਮਾਰਦੇ ਹਾਂ ਦੂਜਾ ਅਸੀਂ ਕੌਂਸ਼ੀਅਸ ਹੋ ਕੇ ਤੇ ਖੁਰਾਕ ਵੀ ਅਜਿਹੀ ਲੈਣੀ ਸ਼ੁਰੂ ਕਰ ਦੇਣੀ ਜਿਹਦੇ ਵਿੱਚ ਐਚ ਡੀ ਐਲ ਘੱਟ ਹੋਵੇ ਵੀ ਕਾਮਿਆਂ ਦੀ ਸਪਲਾਈ ਵੀ ਘਟਾ ਦਿੱਤੀ ਜਿਹੜੇ ਕੋਲ ਆ ਉਹ ਵੀ ਮਾਰਤੇ ਤੇ ਫਿਰ ਭਾਈ ਰਿਪੇਅਰ ਕਿਹਨੇ ਕਰਨੀ ਸਿਰਫ ਸਾਨੂੰ ਕੀ ਆ ਵੀ ਜਿਹੜੇ ਜਿਨ੍ਹਾਂ ਨੇ ਉਹ ਕਾਮੇ ਜਦੋਂ ਕੰਮ ਤੇ ਗਏ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਉਹਨਾਂ ਦੀ ਗਿਣਤੀ ਵਧਾਉਣੀ ਹੋਊਗੀ ਜਿਹਨੂੰ ਆਪਾਂ ਐਚ ਡੀ ਐਲ ਕਹਿੰਦੇ ਹਾਂ ਗੁੱਡ ਕੋਲੈਸਟਰੋਲ ਕਹਿੰਦੇ ਹਾਂ ਸੋ ਸਾਡੀਆਂ ਜਿਹੜੀਆਂ ਉਹ ਸ਼ਵਾਵਾਂ ਉਹ ਚੀਜ਼ਾਂ ਜਿਨ੍ਹਾਂ ਦੇ ਵਿੱਚ ਐਚ ਡੀ ਐਲ ਵੱਧ ਹੁੰਦਾ ਅਸੀਂ ਉਹ ਖਾਣੀ ਸ਼ੁਰੂ ਕਰੀਏ ਜਿਹੜਾ ਉਹਨਾਂ ਦੀ ਰੇਸ਼ੋ ਹੈ ਉਹਨਾਂ ਦਾ ਅਨੁਪਾਤ ਹੈ ਉਹਨੂੰ ਅਸੀਂ ਬੈਲੈਂਸਡ ਕਰੀਏ ਤਾਂ ਕਿ ਕਿਤੇ ਵੀ ਬਾਡੀ ਦੇ ਵਿੱਚ ਕੋਈ ਵੀ ਰਿਪੇਅਰ ਹੁੰਦੀ ਆ ਸਾਡੇ ਕੋਲ ਉਹਨਾਂ ਰਿਪੇਅਰ ਕਰਨ ਵਾਲੇ ਕੰਮਾਂ ਦੀ ਵੀ ਘਾਟ ਨਾ ਹੋਵੇ ਤੇ ਜਦੋਂ ਰਿਪੇਅਰ ਦਾ ਕੰਮ ਮੁੱਕ ਗਿਆ ਤੇ ਉਹਨੂੰ ਵਾਪਸ ਲਿਆਉਣ ਵਾਸਤੇ ਸਾਡੇ ਕੋਲ ਟਰਾਂਸਪੋਰਟਰ ਦੀ ਵੀ ਘਾਟ ਨਾ ਹੋਵੇ ਹਾਲਾਂਕਿ ਇੱਕ ਐਚ ਡੀ ਐਲ ਜਿਹੜਾ ਉਹ 3 ਐਲ ਡੀ ਐਲ ਨੂੰ ਵਾਪਸ ਲੈ ਕੇ ਆਉਂਦਾ ਇਹਦਾ ਮਤਲਬ ਸਾਨੂੰ ਐਚ ਡੀ ਐਲ ਤਾਂ ਘੱਟ ਚਾਹੀਦੇ ਨੇ ਨਾ ਪਰ ਜੇ ਸਾਡੇ ਕੋਲ ਵੱਧ ਹੋਣ ਉਹ ਥੱਕੇ ਵੀ ਹੋਣ ਨਾਲ ਦੇ ਨੂੰ ਕਹਿੰਦਾ ਯਾਰ ਤੂੰ ਚੱਕ ਲਿਆ ਉਹਨੂੰ ਬਿਠਾ ਲਿਆ ਇੱਥੇ ਵਾਪਸ ਹੋਰ ਨਾ ਉੱਥੇ ਬੈਠਾ ਰਹੇ ਸੋ ਨਾੜਾਂ ਦੇ ਵਿੱਚ ਜੰਮਣ ਤੋਂ ਉਹਨਾਂ ਨੂੰ ਉੱਥੋਂ ਰੋਕ ਸਕਦੇ ਆ ਤੇ ਦੂਜੀ ਚੀਜ਼ ਇਹ ਆ ਵੀ ਇਹ ਕਰਕੇ ਕਿ ਉਹਨਾਂ ਨੂੰ ਰਿਪੇਅਰ ਕਰਨ ਜਾਣਾ ਹੀ ਨਾ ਪਵੇ ਜਿਹੜੀਆਂ ਉਹ ਚੀਜ਼ਾਂ ਜਿਹਦੇ ਨਾਲ ਸਾਡੇ ਇਨਫਲਾਮੇਸ਼ਨ ਹੁੰਦੀ ਆ ਜਿਹਦੇ ਨਾਲ ਸਾਡੇ ਸਰੀਰ ਦੇ ਵਿੱਚ ਬਾਕੀ ਦੇ ਹੋਰ ਵਿਗਾੜ ਪੈਦਾ ਹੁੰਦੇ ਨੇ ਅਸੀਂ ਉਹ ਵਿਗਾੜ ਜਿਹੜੇ ਆ ਜੀ ਉਹ ਨਾ ਪੈਦਾ ਹੋਣ ਦਈਏ ਹੁਣ ਆਪਣੇ ਕਿਤੋਂ 911 ਕਾਲ ਆਉਂਦੀ ਆ ਹਾਂਜੀ ਸੋ ਇੱਥੋਂ ਜਿਹੜੇ ਜੀ ਉਹ ਭੱਜ ਕੇ ਜਾਂਦੇ ਨੇ ਚਾਹੇ ਉਹ ਐਂਬੂਲੈਂਸ ਹੈ ਚਾਹੇ ਉਹ ਪੁਲਿਸ ਹੈ ਚਾਹੇ ਸਾਡੀ ਫਾਇਰ ਬ੍ਰਿਗੇਡ ਉਹ ਜਿੱਥੋਂ ਵੀ ਕਾਲ ਆਉਂਦੀ ਆ ਭਾਵੇਂ ਉੱਥੇ ਕੁਛ ਵੀ ਨਾ ਹੋਇਆ ਹੋਵੇ ਜਾਂਦੇ ਆ ਕਿਉਂਕਿ ਉਹ ਆਪ ਚੱਲ ਕੇ ਵਾਪਸ ਆਉਣ ਦੀ ਕੋਈ ਸਮੱਸਿਆ ਨਹੀਂ ਜੇ ਮੰਨ ਲਓ ਉਹ ਸਿਰਫ 1 ਵੇ ਹੀ ਹੋਣ ਵੀ ਉਹ ਸਿਰਫ ਜਾ ਸਕਦੇ ਹੋਣ ਤੇ ਵਾਪਸ ਲਿਆਉਣ ਨੂੰ ਕੋਈ ਨਾ ਹੋਵੇ, ਫਿਰ ਤੋਂ ਗੱਡੀਆਂ ਉੱਥੇ ਖੜੀਆਂ ਰਹਿਣੀਆਂ, ਸਾਨੂੰ ਉਹ ਵਧਾਉਣੇ ਪੈਣਗੇ ਜਿਹਨਾਂ ਨੂੰ ਮੁੜ ਕੇ ਲੈ ਕੇ ਆਉਣਾ। ਸੋ ਇਸ ਕਰਕੇ ਇਹਨਾਂ ਨੇ ਤੇ ਜਾਣਾ ਹੀ ਆ, ਜਿੱਥੋਂ ਉਹਨਾਂ ਨੂੰ 911 ਦੀ ਕਾਲ ਆ ਗਈ ਭਾਈ ਇੱਥੇ ਰਿਪੇਅਰ ਚਾਹੀਦੀ ਆ, ਉੱਥੇ LDL ਪਹੁੰਚਣੇ ਆ, ਤੇ ਜਦੋਂ ਉੱਥੇ ਰਿਪੇਅਰ ਦਾ ਕੰਮ ਹੋ ਗਿਆ ਉਹ ਤੋਂ ਬਾਅਦ ਵਾਪਸੀ ਵਾਸਤੇ ਤੁਹਾਨੂੰ HDL ਚਾਹੀਦੇ ਆ, HDL ਵਧਾ ਲਓਗੇ ਤੇ LDL ਦੀ ਸਮੱਸਿਆ ਬਹੁਤ ਹੀ ਹੱਲ ਹੋ ਜਾਂਦੀ। ਪਰ ਕਿਉਂਕਿ ਸਾਨੂੰ ਡਰਾ ਹੀ ਇੰਨਾ ਦਿੱਤਾ ਜਾਂਦਾ ਕਿ ਅਸੀਂ ਕਹਿ ਲਓ ਵੀ ਮਾਨ ਲਓ ਖਾ ਖਾ ਕੇ ਖੇਸ ਵਾ, ਚਾਹੇ ਸਾਨੂੰ ਐਲੋਪੈਥੀ ਦੀ ਦਵਾਈ ਖਾਣੀ ਪਵੇ, ਚਾਹੇ ਸਾਨੂੰ ਆਯੁਰਵੈਦ ਦੀ ਦਵਾਈ ਲੈਣੀ ਪਵੇ। ਤੇ ਅੱਜ ਕੱਲ ਗੂਗਲ ਦੇ ਉੱਪਰ ਬਹੁਤ ਸਾਰੀਆਂ, ਕਹਿ ਲਓ ਯੂਟਿਊਬ ਦੇ ਉੱਪਰ ਵੀਡੀਓ ਨੇ, ਇੰਸਟਾਗ੍ਰਾਮ ਤੇ ਵੀਡੀਓ ਨੇ, ਬਹੁਤ ਸਾਰੇ ਉੱਥੇ ਵੈਦ ਬੈਠੇ ਨੇ। ਅਸੀਂ ਫਿਰ ਟੋਟ ਕੇ ਖਾਈ ਜਾਂਦੇ ਰਹਿੰਦੇ ਹਾਂ, ਉਨੀ ਅਸੀਂ ਬਾਕੀ ਦੀ ਗਰੋਸਰੀ ਨਹੀਂ ਕਰਦੇ ਜਿੰਨੇ ਉਹ ਬਾਕੀ ਦੀ ਖੇਸ ਵਾ ਖਾਣ ਲੱਗ ਪੈਂਦੇ ਆ। ਉਹਨਾਂ ਸਾਡੇ ਸਰੀਰ ਦਾ ਜਿਹੜਾ ਬਾਕੀ ਸਿਸਟਮ ਹੈ ਉਹ ਸਪਰੈਸ ਵੀ ਹੁੰਦਾ ਤੇ ਡਿਪਰੈਸ ਵੀ ਹੁੰਦਾ। ਸਰੀਰ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਪਰ ਜਦੋਂ ਕਿਉਂਕਿ ਜਿਹੜੀਆਂ ਇਹ ਵੱਡੀਆਂ ਕੰਪਨੀਆਂ ਨੇ ਨਾ ਇਹ ਡਰ ਵੇਚਦੀਆਂ ਨੇ, ਜਿੰਨਾ ਤੁਸੀਂ ਡਰੋਗੇ ਉਨਾ ਹੀ ਇਹਨਾਂ ਦਾ ਬਿਜ਼ਨਸ ਵਧੀਆ ਚੱਲਣਾ। ਹੁਣ ਬਿਜ਼ਨਸ ਦੀ ਗੱਲ ਚੱਲੀ ਹੈ ਤੇ ਆਪਾਂ ਵੀ ਇੱਕ ਲੈ ਲਈਏ ਭਾਈ ਕਮਰਸ਼ੀਅਲ ਬ੍ਰੇਕ, ਚੈੱਕ ਦੇਣ ਵਾਲਾ ਵਿਲ ਬੀ ਰਾਈਟ ਬੈਕ।
HK Tire Center to cars and trucks they brand new ya old tires le sakde ho
BF Godrej Hamcock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 6472954600 647-295-4600 HK Tire Center
ਰਾਜ ਕਾਰਪਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਆ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲਾਣੇ ਨੇ, ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233 ਰਾਜ ਕਾਰਪਟ ਐਂਡ ਫਲੋਰਿੰਗ।
ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
647-706-6640
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5454 6473-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 416213-1165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100
मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रैम्पटन ते मिसिसागा तो अपने भरोसेमंद सेवावां प्रदान कर देने
आज ही कॉल करो 905-915-8484
905-915-8484 कार खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लीपेज फ्लावर सिटी रियल्टी दे राणा रणधीर सिंह सिद्धू नु
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ ਹੋ ਗਿਆ ਨਾ ਹੈਰਾਨ ਕੋਈ ਗੱਲ ਨਹੀਂ ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ ਮੇਰੀ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3436
4-6-17-78 ਸਟੂਡੀਓ ਦਾ ਫੋਨ ਨੰਬਰ ਆ ਇਸ ਵੇਲੇ ਮੇਰੇ ਨਾਲ ਸੰਧੂ ਸਾਹਿਬ ਨੇ ਨਾਵੇਰ ਕੰਫਰਟ ਤੋਂ ਕਿਉਂਕਿ ਮੌਸਮ ਜਿਹੜਾ ਜੀ ਉਹ ਚੇਂਜ ਹੋ ਰਿਹਾ ਸੋ ਲੱਗਦਾ ਆ ਵੀ ਹੁਣ ਗਰਮੀਆਂ ਆਉਣੀਆਂ ਸ਼ੁਰੂ ਹੋ ਜਾਣੀਆਂ ਤੇ ਉਹਨਾਂ ਦੇ ਕੋਲ ਜਾਣਕਾਰੀ ਹਾਸਲ ਕਰਦੇ ਆ ਕਿਉਂਕਿ ਕਿਤੇ ਵਜੋਂ ਇੰਜੀਨੀਅਰ ਨੇ ਇੱਥੇ ਇਹਨਾਂ ਦੀ ਬੜੀ ਵੱਡੀ ਕੰਪਨੀ ਹੈ ਔਰ ਜਿਹਦੇ ਵਿਚ ਇਹ ਜਿਹੜਾ ਹੋਮ ਕੰਫਰਟ ਆ ਚਾਹੇ ਤੁਹਾਨੂੰ ਸਿਆਲਾਂ ਦੇ ਵਿਚ ਹੀਟ ਚਾਹੀਦੀ ਆ ਚਾਹੇ ਤੁਹਾਨੂੰ ਗਰਮੀਆਂ ਦੇ ਵਿਚ ਏਸੀ ਚਾਹੀਦਾ ਜਾਂ ਫਿਰ ਜਿਹੜੀ ਐਨਰਜੀ ਸਫੀਸ਼ੀਐਂਸੀ ਜਿਹੜੇ ਇਕੁਪਮੈਂਟ ਆ ਉਹ ਕਿਹੜੇ ਕਿਹੜੇ ਕੰਮ ਵਾਲੇ ਹੈਗੇ ਆ ਸਾਨੂੰ ਕੀ ਕਰਨਾ ਚਾਹੀਦਾ ਸਾਡੇ ਬਿਜਲੀ ਦੇ ਬਿੱਲ ਵੀ ਘੱਟ ਹੋਣ ਤੇ ਸੌਖਾ ਸਰਜਾ ਉਸ ਸਾਰੇ ਕਾਸੇ ਬਾਰੇ ਇਹਨਾਂ ਦੀ ਜਾਣਕਾਰੀ ਦਾ ਇਹਨਾਂ ਦੀ ਨੌਲੇਜ ਦਾ ਆਪਾਂ ਲਾਹਾਲ ਲਵਾਂਗੇ ਸੋ ਸਰ ਜੀ ਆਇਆਂ ਨੂੰ ਸਵਾਗਤ ਹੈ
ਅੱਜਕੱਲ੍ਹ ਪਹਿਲਾਂ ਤਾਂ ਤੁਹਾਡੇ ਪ੍ਰੋਗਰਾਮ ਤੇ ਪਹਿਲੀ ਵਾਰੀ ਜੀ ਆਨਰ ਤੋਂ ਕੀਤਾ ਤੁਹਾਡਾ ਬਹੁਤ ਬਹੁਤ ਦਿਲ ਦੀ ਗਰਾਜਾਂ ਤੋਂ ਤੁਹਾਨੂੰ ਤੁਹਾਡੇ ਸਰੋਤਿਆਂ ਦਾ ਸਭ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਹੁਣ ਆਉਣੀਆਂ ਨੇ ਜੀ ਗਰਮੀਆਂ ਤੇ ਗਰਮੀਆਂ ਦੇ ਵਿਚ ਆਪਾਂ ਨੂੰ ਜਿਵੇਂ ਜਾਣਦੇ ਹਾਂ ਕਿ ਜਿਹੜਾ ਘਰ ਆ ਉਹ ਜਾਂ ਵਪਾਰ ਆ ਉੱਥੇ ਠੰਡ ਚਾਹੀਦੀ ਹੁੰਦੀ ਹੈ ਠੰਡਾ ਰੱਖਣ ਨੂੰ ਸੋ ਅੱਜ ਕੱਲ੍ਹ ਜਿਹੜਾ ਜੀ ਪਹਿਲਾਂ ਕਨਵੈਨਸ਼ਨਲ ਸਿਸਟਮ ਜਿਹੜਾ ਉਹ ਏਅਰ ਕੰਡੀਸ਼ਨ ਲੱਗਦੇ ਹੁੰਦੇ ਸੀ ਇੱਕ ਉਹ ਆ ਤੇ ਇੱਕ ਬਾਅਦ ਵਿਚ ਹੀਟ ਪੰਪ ਜਿਹੜਾ ਕਿ ਗਰਮੀਆਂ ਨੂੰ ਠੰਡਾ ਰੱਖਦਾ ਤੇ ਸਿਆਲਾਂ ਨੂੰ ਜਿਹੜਾ ਜੀ ਉਹ ਗਰਮ ਰੱਖਦਾ ਇਹਦੇ ਵਿਚ ਤੁਸੀਂ ਕੀ ਸਲਾਹ ਦਿਓਗੇ ਵੀ ਕਿਹੜੀ ਚੀਜ਼ ਜਿਹੜੀ ਆ ਉਹ ਜ਼ਿਆਦਾ ਬਿਹਤਰ ਆ
ਗੱਲ ਆਪਣਾ ਰਾਣਾ ਸਾਹਿਬ ਜਿਹੜਾ ਨਾ ਆਪਣਾ ਉਹਨੂੰ ਬੋਲਦੇ ਹੀਟ ਪੰਪ ਬਦਲਦੇ ਪਹਿਲਾਂ ਨਾ 2024 ਚ ਉੱਥੇ $7,250 ਰਿਬੇਟ ਸੀ ਆਪਣੀ ਐਨਬ੍ਰਿਜ ਨੂੰ
ਠੀਕ
ਉਦੋਂ ਬਹੁਤ ਲੋਕਾਂ ਨੇ ਲਵਾਏ ਆ ਪਰ ਹੁਣ ਉੱਥੇ ਰਿਬੇਟ ਜਿਹੜੀ ਆ ਉਹ ਹੈਗੀ ਸਿਰਫ $500 ਪਰ ਟਨ ਦੇ ਸਾਨੂੰ ਮੰਨ ਲਓ ਜੇ ਤੁਹਾਡੇ 4 ਟਨ ਦਾ ਲੱਗਦਾ 2,000 ਰੁਪਿਆ ਤੁਹਾਡੀ ਜਿਹੜੀ ਰਿਬੇਟ ਆਉਂਦੀ ਆ
ਠੀਕ ਹੈ
ਉਹਦਾ ਵਾਧਾ ਤੇ ਹੈਗਾ ਕਿ ਤੁਹਾਡਾ ਜਿਹੜਾ ਵਾ ਜਿਹੜੀ ਗੈਸ ਆ ਜਿਹੜਾ ਤੁਹਾਡਾ ਸਿਸਟਮ ਆ ਉਹ ਸਾਰਾ ਬਾਹਰ ਵੀ ਚੱਲਦਾ ਯਾਨੀ ਕੂਲਿੰਗ ਵੀ ਜਿੰਤ ਕਰਦਾ ਹੀਟਿੰਗ ਵੀ ਕਰਦਾ ਔਰ ਉਹ -30 ਤੱਕ ਰਿਕਮੈਂਡ ਕਰਦੇ ਆ ਪਰ ਉਹ -30 ਤੱਕ ਚੱਲਦਾ ਨੀ
ਅੱਛਾ
ਹਾਂ ਉਹ ਮੰਨ ਲਓ 15 ਤੱਕ ਕਿਉਂਕਿ ਜਦੋਂ ਠੰਡ ਜ਼ਿਆਦਾ ਪੈਂਦੀ ਆ ਉਹਦੀ ਫਿਰ ਐਫੀਸ਼ੀਐਂਸੀ ਘਟਦੀ ਆ ਪਰ ਉਹ ਜਿਹੜਾ ਵਾ ਉਹਦਾ ਬੈਨੀਫਿਟ ਹੈ ਕਿ ਕਈ ਜਗ੍ਹਾ ਜਿੱਥੇ ਮੰਨ ਲਓ ਕਿ ਪ੍ਰੋਪੇਨ ਹੈ ਫਾਰ ਐਗਜ਼ਾਮਪਲ
ਜੀ
ਉੱਥੇ ਪ੍ਰੋਪੇਨ ਤੁਹਾਨੂੰ ਪਤਾ ਬਹੁਤ ਮਹਿੰਗੀ ਆ ਉੱਥੇ ਉਹ ਚੀਜ਼ ਜਿਹੜੀ ਆ ਲਾਹੇਵੰਦ ਹੈ ਕਿਉਂਕਿ ਹਾਈਡਰੋ ਤੇ ਚੱਲਦਾ ਵਾ ਤੇ ਬਾਕੀ ਵੀ ਨਾਟ ਬੈਡ ਕਿਉਂਕਿ ਐਫੀਸ਼ੀਐਂਸੀ ਬਹੁਤ ਜ਼ਿਆਦਾ 12-18% ਜਿਹੜਾ ਵਾ ਉਹਦੀ ਸ਼ੇਅਰ ਹੁੰਦੀ ਵੈਲਿਊ ਜਿਹੜੀ ਐਫੀਸ਼ੀਐਂਸੀ ਉਹ 95 ਆ ਬਹੁਤ ਲੋ ਸਪੀਡ ਤੇ ਚੱਲਦਾ ਜੇ ਮੰਨ ਲਓ ਅੱਜ ਗਰਮੀ ਘੱਟ ਆ ਤੇ ਉਹਦਾ ਜਿਹੜਾ ਫੈਨ ਆ ਉਹਦੇ ਹਿਸਾਬ ਨਾਲ ਅਕੋਰਡਿੰਗ ਟੂ ਵੇਰੀਏਬਲ ਸਪੀਡ ਆ ਉਹਦੀ
ਠੀਕ
ਤੇ ਕਾਫੀ ਵਧੀਆ ਚੀਜ਼ ਆ ਉਹਲੇ ਵੀ ਕੋਈ ਇਨਕੁਆਇਰੀ ਹੋਵੇ ਤਾਂ ਮੈਨੂੰ ਕਾਲ ਕਰ ਸਕਦਾ ਨੰਬਰ ਮੈਂ ਵੀ ਦੇਣਾ ਤੁਸੀਂ ਵੀ ਦੇ ਦਿਓ ਬਾਕੀ ਹੋਰ ਵੀ ਕੋਈ ਵਾਟਰ ਹੀਟਰ ਆ ਇੱਕ ਹੁਣ ਕਿ ਟੈਂਕਲੈਸ ਆਇਆ ਨਵੇਂ ਇੱਕ ਅੱਗੇ ਟੈਂਕਲੈਸ ਦੀ ਕੰਪਲੇਂਟ ਆਉਂਦੀ ਸੀ ਉਹਦੇ ਸਕੇਲ ਜੰਮ ਜਾਂਦੇ ਸੀ ਜਿਹੜਾ ਹੁਣ ਟੈਂਕਲੈਸ ਨਵਾਂ ਆਇਆ ਉਹਦੀ 0 ਮੇਨਟੇਨੈਂਸ ਆ 15 ਸਾਲ ਦੀ ਵਾਰੰਟੀ ਆ ਮੇਨ ਪਾਰਟ ਦੀ ਜਿਹਨੂੰ ਹੀਟ ਐਕਸਚੇਂਜਰ ਕਹਿੰਦੇ ਆ ਔਰ ਉਹਨੂੰ ਤੁਹਾਨੂੰ ਤੁਹਾਡੇ ਘਰ ਦੀ ਸਾਲ ਦੀ $500-600 ਦੀ ਬਜਟ ਆ ਉਹਦੇ ਜਿਹੜੀ ਤੁਹਾਡੀ ਹੈਗੀ ਆ ਚਾਹੇ ਉਹ ਹਾਈਡਰੋ ਆ ਚਾਹੇ ਉਹ ਗੈਸ ਆ ਉਹ ਫਰਗਸ ਕੰਪਨੀ 150 ਸਾਲ ਪੁਰਾਣੀ ਕੰਪਨੀ ਆ ਉਹ ਟੈਂਕਲੈਸ ਆ ਤੇ ਬਹੁਤ ਵਧੀਆ ਚੀਜ਼ ਆ ਤੁਸੀਂ 4 ਵਾਸ਼ਰੂਮ ਐਡੇ ਟਾਈਮ ਯੂਜ਼ ਕਰ ਸਕਦੇ ਸਰਕੂਲੇਸ਼ਨ ਪੰਪ ਵੀ ਹੈਗਾ ਔਰ ਐਂਟੀ ਸਕੇਲ ਕਾਟੇਜ ਪ੍ਰੀਵੈਂਸ਼ਨ ਕਿੱਟ ਲੱਗੀ ਜਿਹਦੇ ਨਾਲ ਕਦੀ ਸਕੇਲ ਨਹੀਂ ਆਉਂਦੀ ਕਿਉਂਕਿ ਆਪਣੇ ਕਨੇਡਾ ਪਾਣੀ ਬਹੁਤ ਹਾਰਡ ਆ
ਜੀ
ਆਪਣੇ ਕਨੇਡਾ ਪਾਣੀ ਬਹੁਤ ਹਾਰਡ ਆ
ਗੱਲ ਕੀ ਜਿਹੜਾ ਸ਼ੋਰ ਆਇਆ ਉਹ ਜੰਮਦਾ ਨੀ ਬਹੁਤਾ
ਨਹੀਂ 0% ਕਾਟੇ ਲੱਗੀ ਆਉਂਦੀ ਨੀ ਜੰਮਦਾ ਨੀ ਬਿਲਕੁਲ
ਠੀਕ ਹੈ ਠੀਕ ਹੈ ਤੇ ਇੱਕ ਹੋਰ ਚੀਜ਼ ਜਿਹੜੀ ਹੈ ਨਾ ਕਿਉਂਕਿ ਆਮ ਤੌਰ ਦੇ ਉੱਪਰ ਵੱਖ ਵੱਖ ਸਮੇਂ ਜਿਹੜੀਆਂ ਨੇ ਜਿਹੜਾ ਐਡਿਕ ਦੇ ਵਿੱਚ ਸਾਡੇ ਫੋਮ ਹੁੰਦੀ ਆ ਉਹਦਾ ਮਕਸਦ ਇਹੀ ਹੁੰਦਾ ਵੀ ਜਦੋਂ ਗਰਮੀ ਪੈਂਦੀ ਆ ਬਹੁਤ ਜ਼ਿਆਦਾ ਤੇ ਸਾਡੇ ਘਰ ਨੂੰ ਉਹ ਗਰਮ ਹੋਣ ਤੋਂ ਬਚਾਵੇ ਤੇ ਜਦੋਂ ਸਿਆਲਾਂ ਦੇ ਵਿੱਚ ਉਹਨੂੰ ਠੰਡਾ ਹੋਣ ਤੋਂ ਬਚਾਵੇ ਸੋ ਅੱਜ ਕੱਲ੍ਹ ਬਹੁਤ ਹੀ ਜਿਹੜੀ ਆ ਜੀ ਉਹ ਬਿਲਡਰ ਗ੍ਰੇਡ ਦੀ ਪਈ ਹੁੰਦੀ ਆ ਉਹ ਵੀ ਤਬਦੀਲ ਕਰਨੀ ਤੁਸੀਂ ਰਿਕਮੈਂਡ ਕਰਦੇ ਹੋ ਜਿਹਦੇ ਨਾਲ ਬਿਜਲੀ ਦਾ ਬਿੱਲ ਵੀ ਘਟੇ?
ਅੱਜਕੱਲ ਬਹੁਤ ਸੋਹਣੀ ਹਾਂਜੀ, ਉਹਦੇ ਅੱਜਕੱਲ $5,000 ਦੀ ਡਿਬੇਟ ਚੱਲਦੀ ਪਈ ਆ, ਆਲਮੋਸਟ ਤੁਹਾਡਾ 0% ਖਰਚਾ, ਸਿਰਫ ਟੈਕਸ ਦੇ ਪੈਸੇ ਲੱਗਦੇ ਆ ਜਿਹੜੇ, ਬਾਕੀ ਸਾਰੇ ਪੈਸੇ ਜਿਹੜੀ ਆ ਐਨਬ੍ਰਿਜ ਪੇ ਕਰਦੀ ਆ ਤੁਹਾਡੇ ਘਰ ਚ। ਮੰਨ ਲਓ ਜੇ ਤੁਹਾਡਾ ਘਰ ਦਾ ਗਰਾਜ ਤੁਹਾਡੇ ਅੰਦਰ ਆ ਤਾਂ ਫਿਰ 2500 ਤੱਕ ਆ ਜਾਂਦੀ ਆ ਰੇਟ। ਵੈਸੇ 5 ਪਰ 5 ਲੀੜੀ ਬਲ ਹੁੰਦੇ ਨੇ, ਕਿਉਂਕਿ ਬੇਸਮੈਂਟ ਬਣੀ ਹੁੰਦੀ, ਜੇ ਨਾ ਬਣੀ ਹੋਵੇ ਤਾਂ 1500 ਲੈ ਕੇ 2000 ਬੇਸਮੈਂਟ ਚ ਵੀ ਆਉਂਦੀ ਆ ਇੰਸੂਲੇਸ਼ਨ ਪਾਉਂਦੀ, ਫਿਰ ਐਟਿਕ ਚ ਇੰਸੂਲੇਸ਼ਨ ਪਾਉਣੀ। ਜਿਹੜੀ ਰਣਾ ਦੀ ਤੁਹਾਡੀ ਐਟਿਕ ਆ ਤੁਹਾਡੇ ਘਰ ਦੀ 40% ਹੀਟ 40% ਕੂਲਿੰਗ ਲੂਜ਼ ਕਰਦੀ ਆ ਜੇ ਪ੍ਰੋਪਰ ਤੁਹਾਡੇ ਘਰ ਚ ਇੰਸੂਲੇਸ਼ਨ ਨਾ ਹੋਵੇ।
ਅੱਛਾ,
ਹਾਂ ਉਹ ਜੇ ਤੁਹਾਡੇ ਘਰ ਚ ਪ੍ਰੋਪਰ ਇੰਸੂਲੇਸ਼ਨ, ਤੁਸੀਂ ਦੇਖਿਓ ਗਰਮੀਆਂ ਚ ਤੁਸੀਂ ਆਪਣੀ ਐਟਿਕ ਚ ਖਲੋ ਨੀ ਸਕਦੇ
ਜੀ, ਬਿਲਕੁਲ ਬਿਲਕੁਲ।
ਉਹ ਤੁਹਾਡਾ ਜਿਹੜੇ ਉਪਰਲੇ ਕਮਰੇ ਵੀ ਬਹੁਤ ਗਰਮ ਰਹਿੰਦੇ ਆ, ਈਵਨ ਕਿ ਠੰਡੇ ਵੀ ਰਹਿੰਦੇ ਜੇ ਪ੍ਰੋਪਰ ਇੰਸੂਲੇਸ਼ਨ ਨਾ ਹੋਵੇ
ਜੀ।
ਤੇ ਜੇ ਗਰਾਜ ਦੇ ਥੱਲੇ ਵੀ ਅਸੀਂ ਪਾਉਂਦੇ ਆ, ਗਰਾਜ ਦੇ ਵਿੱਚ ਜਿਹੜੀ ਉੱਪਰ ਕਮਰੇ ਹੁੰਦੇ ਆ ਤੇ ਉੱਥੇ ਵੀ ਜਿਹੜੇ ਕਮਰੇ ਠੰਡੇ ਮਾਂ ਕਮਰੇ ਹੁੰਦੇ, ਕਿਉਂਕਿ ਗਰਾਜ ਥੱਲੇ ਕੋਈ ਹੀਟ ਨਹੀਂ ਹੁੰਦੀ
ਜੀ,
ਤੇ ਉੱਥੇ ਵੀ ਜਿਹੜੇ ਅਸੀਂ ਮਤਲਬ ਇੰਸੂਲੇਸ਼ਨ ਪਾਉਂਦੇ ਆ ਥੱਲੇ ਗਰਾਜ ਦੇ ਵਿੱਚ ਵੀ ਪਾਉਂਦੇ ਆ, ਐਟਿਕ ਚ ਵੀ ਪਾਉਂਦੇ ਆ। ਫਿਰ ਏਅਰ ਸੀਲਿੰਗ ਹੁੰਦੀ ਕਿ ਤੁਹਾਡੀਆਂ ਵਿੰਡੋ ਆ ਪ੍ਰੋਪਰ ਸੀਲ ਹੋਣ ਕਿ ਘਰ ਚ ਹੀਟ ਲੋਸ ਘੱਟ, ਕਹਿੰਦਾ ਤੁਹਾਡੇ ਘਰ ਦਾ ਮਸ਼ੀਨ ਦੇ ਨਾਲ ਚੈੱਕ ਕੀਤਾ ਕਿ ਘਰ ਚ ਕਿੰਨੀ ਏਅਰ ਬਾਹਰੋਂ ਅੰਦਰ ਆ ਰਹੀ ਹੈ ਨੈਗੇਟਿਵ, ਤੇ ਉਹਦਾ ਆਡਿਟ ਕਰਾ ਕੇ ਬਾਅਦ ਚ ਐਨਬ੍ਰਿਜ ਨੂੰ ਭੇਜ ਦਿੰਦੇ ਆ। ਉਹ ਫਿਰ ਅਸੀਂ ਜਦੋਂ ਆ ਕੇ ਆਪਣਾ ਸਾਰਾ ਕੰਮ ਕਰਦੇ ਆ, ਤੁਹਾਡੇ ਪੈਸੇ 2 ਤੋਂ 2.5 ਮਹੀਨੇ ਤੁਹਾਡੇ ਨਾਂ ਦਾ, ਜਿਹਦੇ ਨਾਂ ਦਾ ਐਨਬ੍ਰਿਜ ਦਾ ਅਕਾਊਂਟ ਆ ਉਹਦੇ ਨਾਂ ਦਾ ਚੈੱਕ ਆਏਗਾ।
ਠੀਕ ਹੈ, ਸੋ ਪਹਿਲਾਂ ਜਿਹੜਾ ਜੀ ਉਹ ਆਡਿਟ ਹੋਏਗਾ, ਉਸ ਤੋਂ ਬਾਅਦ ਤੁਸੀਂ ਉਹ ਇੰਸਟਾਲ ਕਰੋਗੇ, ਤੁਹਾਨੂੰ ਲੋਕੀ ਜਿਹੜੇ ਕਸਟਮਰ ਜੀ ਪੈਸੇ ਪੇ ਕਰ ਦੇਗਾ ਤੇ ਐਨਬ੍ਰਿਜ ਵੱਲੋਂ ਜਿਹੜਾ ਜੀ ਉਹ ਵਾਪਸ ਪੈਸੇ ਜਿਹੜੇ ਉਹਨਾਂ ਨੂੰ ਆ ਜਾਣਗੇ। ਕਿੱਦਾਂ ਹੈ ਜੀ?
ਹਾਂਜੀ ਬਿਲਕੁਲ ਬਿਲਕੁਲ ਬਿਲਕੁਲ।
ਠੀਕ ਹੈ ਜੀ, ਸੋ ਤੁਸੀਂ ਏਅਰ ਕੰਡੀਸ਼ਨ ਜੇ ਕਿਸੇ ਦਾ ਚੇਂਜ ਹੋਣ ਵਾਲਾ ਜਾਂ ਫਿਰ ਨਵਾਂ ਘਰ ਕਈਆਂ ਦੇ ਵਿੱਚ ਨਾਲ ਨਹੀਂ ਆਉਂਦੇ, ਉਹਨਾਂ ਨੂੰ ਕੀ ਸਲਾਹ ਦਿਓਗੇ ਕਿ ਏ ਸੀ ਲਵਾਉਣ ਲੱਗਿਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ?
ਦੇਖੋ ਜੀ, ਅੱਜ ਕੱਲ ਜਿਹੜੇ ਨਵੇਂ ਘਰ ਬਣਦੇ ਬਹੁਤ ਏਅਰ ਟਾਈਟ ਬਣਦੇ, ਅੱਗੇ ਸਿੱਧਾ ਫੰਡਾ ਸੀ ਕਿ ਜੇ 2000 ਸਕੇਅਰ ਫੁੱਟ ਘਰ ਆ ਤੇ 2 ਟਨ ਦਾ, ਜੇ 3000 ਸਕੇਅਰ ਫੁੱਟ 3 ਟਨ ਦਾ, ਪਰ ਅੱਜ ਕੱਲ ਏਦਾਂ ਨਹੀਂ ਆ, ਕਿਉਂਕਿ ਹੁਣ ਜਿਹੜਾ ਘਰ ਹੈ 96% ਐਫੀਸ਼ੀਐਂਸੀ ਨਾਲ ਬਣਦਾ, ਤੇ ਉੱਥੇ ਮੰਨ ਲਓ ਜੇ 3000 ਸਕੇਅਰ ਫੁੱਟ ਦਾ ਘਰ ਆ ਤੇ ਉੱਥੇ ਤੁਸੀਂ 2 ਟਨ ਦਾ ਵੀ ਅਸੀਂ ਚਲਾ ਸਕਦੇ, ਕਿਉਂਕਿ ਮੈਂ ਤੁਹਾਨੂੰ ਗੱਲ ਤੋਂ ਦੱਸਦਾ ਜੀ, ਮੇਰੇ ਕੋਲ ਇੱਕ ਘਰ ਸੀ ਨਿਆਗਰਾ
ਜੀ,
2700 ਸਕੇਅਰ ਫੁੱਟ ਦਾ ਘਰ ਆ, ਸਿਰਫ 40,000 ਬੀਟ ਦੀ ਖਦਮਤ ਲੱਗੀ।
ਅੱਛਾ,
ਯੂ ਕੈਨ ਬਲੀਵ, ਕਿਉਂਕਿ ਘਰ ਇਹ ਟਾਈਟ ਆ, ਇਹ ਲੋਸ ਹੈ ਹੀ ਨਹੀਂ ਕਿਤੇ
ਜੀ,
ਮਤਲਬ ਉਹਦੇ ਕਾਫੀ ਕੁਝ ਹੁੰਦੀਆਂ। ਤੁਹਾਡਾ ਕੋਈ ਸੋਤਾ ਮੈਨੂੰ ਵੈਸੇ ਕੋਈ ਸਲਾਹ ਲੈਣੀ ਹੋਵੇ ਮੈਂ ਫੋਨ ਚੱਕੂਗਾ, ਕੋਈ ਗੱਲਬਾਤ ਕਰਨੀ ਹੋਵੇ। ਬਾਕੀ ਅੱਜ ਕੱਲ ਅਸੀਂ ਜਿਹੜੇ ਪੁਰਾਣੇ ਏਸੀ ਆ ਉਹਨਾਂ ਨੂੰ ਅਸੀਂ ਡੀਪਲੀ ਕਲੀਨ ਕਰਦੇ ਆ, ਤੁਹਾਡੀ ਫਰਨਸ ਵੀ ਜਾ ਕੇ ਚੈੱਕ ਕਰਦੇ ਆ, ਤੁਹਾਡੇ ਏਸੀ ਦਾ ਪ੍ਰੈਸ਼ਰ ਚੈੱਕ ਕਰਦੇ ਆ, ਸਾਰੀਆਂ ਸੇਫਟੀਆਂ ਚੈੱਕ ਕਰਦੇ ਆ, ਔਰ ਜਿਹੜਾ ਬਾਹਰਲਾ ਏਸੀ ਹੁੰਦਾ ਉਹਦਾ ਆਊਟਰ ਜੈਕਟ ਖੋਲ ਕੇ ਫਿਰ ਹੀ ਉਹਨੂੰ ਕਲੀਨ ਕਰ ਦੋ।
ਠੀਕ ਹੈ ਠੀਕ ਹੈ,
ਕਿਉਂਕਿ ਅੰਦਰ ਬਹੁਤ ਸਾਰਾ ਪੋਲਣ, ਬਹੁਤ ਸਾਰਾ ਡੈਂਡੀਲੀਅਨ ਦੇ ਫੁੱਲ ਵਗੈਰਾ ਪੂਰਾ ਫਸਿਆ ਹੁੰਦਾ ਵਾ, ਤੇ ਕੋਈ ਵੀ ਤੁਹਾਡਾ ਸਰੋਤਾ ਕਾਲ ਕਰੇ, ਮੈਂ ਉਹਨਾਂ ਨੂੰ ਤੁਹਾਡੇ ਪ੍ਰੋਗਰਾਮ ਮੁਤਾਬਕ ਜਿੰਨਾ ਵਧੀਆ ਵੱਧ ਤੋਂ ਵੱਧ ਕੁਝ ਫੇਵਰ ਦੇ ਸਕਦਾ, ਜਾਂ ਕੋਈ ਉਹਨਾਂ ਨੂੰ ਕੋਈ ਮੇਰੀ ਸਲਾਹ ਦੀ ਲੋੜ ਆ ਤੇ ਮੈਨੂੰ ਕਾਲ ਕਰ ਸਕਦੇ।
ਆਪਣਾ ਫੋਨ ਨੰਬਰ ਜ਼ੁਬਾਨੀ ਦੇ ਦਿਓ ਆਪਣੇ ਜੀ।
ਮੇਰਾ ਪਰਸਨਲ ਫੋਨ ਨੰਬਰ ਹੈਗਾ ਜੀ 647-760-6446-747-706-6640, ਆਫਿਸ ਦਾ ਨੰਬਰ ਬੜਾ ਸੌਖਾ ਜਿਹਾ ਜੀ 647-2-04-04-04।
ਬਹੁਤ ਬਹੁਤ ਧੰਨਵਾਦ ਜੀ,
ਥੈਂਕ ਯੂ ਸਰ,
ਥੈਂਕ ਯੂ ਥੈਂਕ ਯੂ। ਇਹ ਸਨ ਜਤਿੰਦਰ ਸੰਧੂ ਹੋਰੀ। ਸੋ ਤੁਸੀਂ ਦੋਸਤੋ ਸੰਪਰਕ ਕਰ ਲਿਓ, ਏਅਰ ਕੰਡੀਸ਼ਨ ਦਾ ਕੰਮ ਹੋਣ ਵਾਲਾ, ਦਰਅਸਲ ਜਦੋਂ ਏ ਸੀ ਚੱਲਣੇ ਹੁੰਦੇ ਆ ਉਦੋਂ ਉਹਨਾਂ ਦੀ ਪ੍ਰੋਪਰ ਸਰਵਿਸ ਹੋਈ ਹੋਵੇ ਤੇ ਉਹਦੇ ਨਾਲ ਦੀ ਰੀਸ ਨਹੀਂ, ਤੇ ਤੁਸੀਂ ਜਿਹੜਾ ਘਰ ਦੀ ਜਿਹੜੀ ਆ ਉਹ ਕਿਉਂਕਿ ਉਸ ਦੇ ਉੱਪਰ ਗ੍ਰਾਂਟ ਚੱਲ ਰਹੀ ਆ ਔਰ ਤੁਸੀਂ ਆਪਣੇ ਘਰ ਨੂੰ ਜਿਹੜਾ ਜੀ ਐਨਰਜੀ ਐਫੀਸ਼ੀਐਂਸ ਬਣਾ ਸਕਦੇ ਹੋ ਤੇ ਐਨਬ੍ਰਿਜ ਤੋਂ ਗ੍ਰਾਂਟ ਲੈ ਕੇ, ਤੇ ਜੇ ਕਹਿ ਲਓ ਕਿ ਐਡਕ ਵਾਲੀ ਜਿਹੜੀ ਸਾਡੀ ਫੋਮ ਹੈ, ਜਿਹੜੀ ਸਾਡੀ ਇੰਸੂਲੇਸ਼ਨ ਹੈ, ਜੇ ਅਸੀਂ ਉਹੀ ਸਾਡੀ ਪ੍ਰੋਪਰ ਪਈ ਹੋਵੇ ਤੇ ਬਹੁਤਾ ਕੁਛ ਜਿਹੜਾ ਜੀ ਅਸੀਂ ਕਹਿ ਲਓ ਕਿ ਬਿਜਲੀ ਦਾ ਬਿੱਲ ਜਿਹੜਾ ਜੀ ਉਹ ਵੀ ਘਟਾ ਸਕਦੇ ਹਾਂ ਤੇ ਬਾਕੀ ਦੀ ਹੋਰ ਕਹਿ ਲਓ ਕਿ ਜਿਹੜੀ ਕਾਫੀ ਬਚਤ ਸਾਨੂੰ ਹੋ ਸਕਦੀ ਹੈ। 706-6640-647-6640 ਤੇ ਹੁਣੇ ਸੰਪਰਕ ਕਰ ਲਿਓ। ਹੁਣ ਆਪਾਂ ਇੱਦਾਂ ਕਰੀਏ, ਇੱਕ ਨਿੱਕੀ ਜਿਹੀ ਬ੍ਰੇਕ ਲੜੀਏ ਜਾਂ ਫਿਰ ਗਾਣਾ ਸੁਣਦੇ ਆ, ਆਪਾਂ ਗਾਣਾ ਸੁਣੀਏ ਕਿਉਂਕਿ ਗਾਣਾ ਵੀ ਆਪਾਂ ਬਹੁਤ ਘੱਟ ਲਾਉਂਦੇ ਹਾਂ ਤੇ ਕਈ ਵਾਰ ਤੁਹਾਡੀ ਕੰਪਲੇਂਟ ਹੁੰਦੀ ਹੈ ਵੀ ਯਾਰ ਤੁਸੀਂ ਗੱਲਾਂ ਬਾਤਾਂ ਚਲੋ ਕਰਦੇ ਹੋ ਵਧੀਆ ਲੱਗਦੇ ਆ, ਪਰ ਇੱਕ ਅੱਧਾ ਵਧੀਆ ਗੀਤ ਵੀ ਸੁਣਾ ਦਿਆ ਕਰੋ ਤੇ ਆਓ ਸੁਣਦੇ ਆ।
ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ, ਜਿਹੜੇ ਮਿਲੇ ਨੇ ਬੇਚਾਰੇ ਬਸ ਕਾਮਯਾਬ ਨੇ, ਆ ਜ਼ਰੂਰਤਾਂ ਤਾਂ ਛੱਡੋ ਹੋ ਗਏ ਸੁਪਨੇ ਵੀ ਪੂਰੇ ਤਾਵੀ ਆਖਦੇ ਰਹਿੰਦੇ ਕੇ ਲੇਖ ਹੀ ਖਰਾਬ ਨੇ ਓਏ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ ਜਿਹੜੇ ਮਿਲੇ ਨੇ ਬੇਚਾਰੇ ਬਸ ਕਾਮਯਾਬ ਨੇ ਜਦੋਂ ਸਿੱਖ ਲਿਆ ਹਰ ਪਲ ਮਾਨਣਾ ਉਦੋਂ ਹੀ ਨਿੱਕੇ ਮੋਟੇ ਦੁੱਖਾਂ ਨੂੰ ਵੀ ਆਜੂ ਟਾਲਣਾ ਉਦੋਂ ਹੀ ਜਦੋਂ ਸਿੱਖ ਲਿਆ ਹਰ ਪਲ ਮਾਨਣਾ ਉਦੋਂ ਹੀ ਨਿੱਕੇ ਮੋਟੇ ਦੁੱਖਾਂ ਨੂੰ ਵੀ ਆਜੂ ਟਾਲਣਾ ਉਦੋਂ ਹੀ ਜਦੋਂ ਆਪ ਲਾ ਕੇ ਜ਼ੋਰ ਕੀਤਾ ਚਾਨਣਾ ਉਦੋਂ ਹੀ ਪਤਾ ਲੱਗੂ ਸਾਡੇ ਲਈ ਜੋ ਕੀਤਾ ਆਪ ਤਾਪ ਨੇ ਓਏ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ ਜਿਹੜੇ ਮਿਲੇ ਨੇ ਬੇਚਾਰੇ ਬਸ ਕਾਮਯਾਬ ਨੇ ਹਾਲੇ ਜ਼ਿੰਦਗੀ ਨੇ ਕਾਫੀ ਸਾਰੇ ਸਬਕ ਸਿਖਾਉਣੇ ਹਾਲੇ ਚਾਬੀਆਂ ਗਵਾਉਣੀਆਂ ਤੇ ਤਾਲੇ ਚਮਕਾਉਣੇ ਹਾਲੇ ਜ਼ਿੰਦਗੀ ਨੇ ਕਾਫੀ ਸਾਰੇ ਸਬਕ ਸਿਖਾਉਣੇ ਹਾਲੇ ਚਾਬੀਆਂ ਗਵਾਉਣੀਆਂ ਤੇ ਤਾਲੇ ਚਮਕਾਉਣੇ ਫਿਰ ਪਿਛਲੀਆਂ ਬਾਰੀਆਂ ਚੋਂ ਦਾਖਲੇ ਕਰਾਉਣੇ ਇਹੋ ਸਾਰੇ ਹੀ ਤਮਾਸ਼ੇ ਬੜੇ ਲਾਜਵਾਬ ਨੇ ਓਏ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ ਜਿਹੜੇ ਮਿਲੇ ਨੇ ਬੇਚਾਰੇ ਬਸ ਕਾਮਯਾਬ ਜੋ ਵੀ ਹੋਊਗਾ ਜੀ ਹੋਊਗਾ ਹੈਰਾਨ ਹੋਣ ਵਾਲਾ ਹੋਇਆ ਦੇਰ ਨਾ ਤਾਂ ਥੋੜਾ ਪਰੇਸ਼ਾਨ ਹੋਣ ਵਾਲਾ ਜੋ ਵੀ ਹੋਊਗਾ ਜੀ ਹੋਊਗਾ ਹੈਰਾਨ ਹੋਣ ਵਾਲਾ ਹੋਇਆ ਦੇਰ ਨਾ ਤਾਂ ਥੋੜਾ ਪਰੇਸ਼ਾਨ ਹੋਣ ਵਾਲਾ ਤਕਦੀਰਾਂ ਨਾਲ ਜੰਗ ਕਮਸਾਨ ਹੋਣ ਵਾਲਾ ਐਸੇ ਆਲਮ ਵੀ ਅੱਗੇ ਬੜੇ ਬੇਹਿਸਾਬ ਨੇ ਓਏ ਪਸ਼ ਬੰਦਿਆਂ ਨੂੰ ਕਾਲੇ ਤੂੰ ਤਾਂ ਮਿਲਿਆ ਹੀ ਨਹੀਂ ਜਿਹੜੇ ਮਿਲੇ ਨੇ
4 6 2 7 78 ਸੁਣੀ ਦਾ ਫੋਨ ਨੰਬਰ ਸੋ ਅੱਜ IPL ਦਾ ਮੈਚ ਸੀ ਜੀ ਪੰਜਾਬ ਚ ਦਿੱਲੀ ਦਾ ਸੋ ਜਿਹਦੇ ਵਿਚ ਪੰਜਾਬ ਬੜਾ ਵਧੀਆ ਖੇਡਿਆ ਪਹਿਲਾਂ ਤੇ ਬੋਲਿੰਗ ਵੀ ਬੜੀ ਵਧੀਆ ਹੋਈ ਪਰ ਐਂਡ ਤੇ ਆ ਕੇ ਤੇ ਕਹਿ ਲਓ ਕਿ ਦਿੱਲੀ ਵਾਲਿਆਂ ਦੀ ਉਨ੍ਹਾਂ ਦੇ ਬੈਟਸਮੈਨ ਦੀ ਵਧੀਆ ਪਰਫਾਰਮੈਂਸਿਸ ਨੇ ਇਕ ਵਾਰ ਫਿਰ ਇਹ ਦਿੱਲੀ ਦੀ 5ਵੀਂ ਲਗਾਤਾਰ ਹਾਰ ਹੋ ਚੁੱਕੀ ਹੈ 6ਵਾਂ ਮੈਚ ਉਨ੍ਹਾਂ ਨੇ ਜਿੱਤਿਆ ਤੇ ਲਗਾਤਾਰ 4ਥੀ ਹਾਰ ਜਿਹੜੀ ਹੈ ਜੀ ਉਹ ਪੰਜਾਬ ਦੀ ਅੱਜ ਹੋਈ ਹੈ ਸੋ ਦਿੱਲੀ ਜਿੱਤ ਗਈ ਤੇ ਪੰਜਾਬ ਹਾਰ ਗਿਆ ਕ੍ਰਿਕਟ ਦੇ ਵਿਚ ਤੋ ਇਹ ਸੀ ਅੱਜ ਦਾ ਪ੍ਰੋਗਰਾਮ ਬਾਅਦ ਵਿਚ ਕਿਸੇ ਨੇ ਗੱਲਬਾਤ ਕਰਨੀ ਹੋਈ ਬਰਾੜ ਸਾਹਿਬ ਮੈਨਕੂਵਰ ਗਏ ਨੇ ਪਰ ਕੋਈ ਨੀ ਚੱਕ ਲੈਣਗੇ ਫੋਨ 647-384-36-36 ਉਹਨਾਂ ਦਾ ਫੋਨ ਨੰਬਰ ਮੇਰਾ ਫੋਨ ਨੰਬਰ 905-915-84-84 ਘੱਟ ਵੱਧ ਬੋਲਿਆ ਤੋਂ ਮਾਫੀ ਅਗਲੀ ਮੁਲਾਕਾਤ ਤੱਕ ਦਿਓ ਆ ਗਿਆ ਰੱਬ ਰੱਖਾ
ਜਦੋਂ ਪਤਾ ਲੱਗ ਜਾਂਦਾ ਉਦੋਂ ਪਾਪ ਵੀ ਨੀ ਹੁੰਦੇ ਜਿਹੜੇ ਕੰਮ ਰੱਬ ਕੋਲੋਂ ਕਹਿੰਦੇ ਪਾਪ ਵੀ ਨੀ ਹੁੰਦੇ ਉਹੀ ਕਰਨੇ ਹੁੰਦੇ ਨੇ ਬਾਂਸੁਰੀ ਰਬਾਬ ਨੇ ਓਏ ਖੁਸ਼ ਬੰਦਿਆਂ ਨੂੰ ਕਾਲੇ ਤੂੰ ਮਿਲਿਆ ਹੀ ਨਹੀਂ ਜਿਹੜੇ ਮਿਲੇ ਨੇ ਬੇਚਾਰੇ ਬਸ ਕਾਮਯਾਬ ਕਿਤੇ ਬੇੜੀਆਂ ਪਚਾਵੋ ਕਿਤੇ ਪੁਲ ਬਣਵਾਈਏ ਕਿਤੇ ਛਾਵਾਂ ਬੀਜੀਏ ਤੇ ਕਿਤੇ ਨਿੱਕ ਵਰਤਾਈਏ ਕਿਤੇ ਬੇੜੀਆਂ ਪਚਾਵੋ ਕਿਤੇ ਪੁਲ ਬਣਵਾਈਏ ਕਿਤੇ ਛਾਵਾਂ ਬੀਜੀਏ ਤੇ ਕਿਤੇ ਨਿੱਕ ਵਰਤਾਈਏ ਸਰਦਾ ਜੱਸਿਆਂ ਉਹ ਸਰਦਾ ਜੱਸਿਆਂ ਗੀਤ ਸਾਂਝ ਪਾਉਣ ਵਾਲਾ ਗਾਈਏ ਓਏ ਸਕੂਨ ਦੇਣ ਵਾਲੇ ਇਹੀ ਤਾਂ ਸਵਾਬ ਖੁਸ਼ ਬੰਦਿਆਂ ਨੂੰ ਖਾਲੇ ਤੂੰ ਤਾਂ ਮਿਲਿਆ ਹੀ ਨਹੀਂ ਜਿਹੜੇ
The views expressed on the preceding program may not necessarily be those of the owner or management of WTOR radio station.
اپنے پیاروں کو پیسے بھیجیں لیمپ آئی کے ساتھ اب آسانی اور اعتماد کے ساتھ بہترین ریٹس اور مکمل سیکیورٹی کے ساتھ آج ہی ٹرانسفر کریں لیمپ آئی LEMFI سائن اپ करते वक्त रेफर कोड ECAN का इस्तेमाल करें और अपनी पहली ट्रांजैक्शन पर 100 या उससे ज्यादा भेजने पर $20 कैशबैक हासिल करें। और बस यही नहीं, अपने दोस्तों और फैमिली को भी रेफर करें और हर रेफर पर आप दोनों पाएंगे $20-$20। तो आज ही विजिट करिए lamfi.com lemfi.com।
ट्रक सर्विसिंग खेतर विच ओंटारियो दा मोहरीना क्विक ट्रक ल्यूब तुसी एक ट्रक चलाने जा फ्लीट हैगी जे तो हाडा टाइम वैल्यू रखदा अपॉइंटमेंट भी लोड नहीं फर्स्ट कम फर्स्ट सर्व्ड स्टेट ऑफ द आर्ट फैसिलिटी ट्रेन्ड टेक्नीशियंस राही बेस्ट हाई ग्रेड ऑयल्स फिल्टर्स इंजन दी जान वधाउंदे होर की चाहिदा तीन लोकेशन तो तुहाडी सेवा करदे QTL एग्जिट 268 हाईवे 401 कैम्ब्रिज एग्जिट 579 हाईवे 401 नापनी एग्जिट 5 QEW फोर्ट एरी सर्विस और क्वालिटी विच सब तो प्रमुख ना QTL 5196220660 जो आवे सो राजी जावे।
मेरी पूरे साल की सेविंग $400 हुई है।
मेरी सेविंग $350
और मेरी सेविंग सबसे ज्यादा हुई है, मैंने सेव किए हैं $2,000।
क्या चमत्कार किया, मुझे भी गुर सिखाओ ना।
हमारे पास दो गाड़ियां और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशक 6472903773 6472903773।
Canadians.